बकरी सिंह एक तें थाए रख है, रख सकदा कि नहीं? वाहेगुरु महापुरखां दे ताप दा एडा प्रभाव आ, बकरी दा डर दूर हो गया ते शेर दी डराउने वाली शक्ति दूर हो गई। एक कुंड विच दुध पींदे आ और पूछां हिला के चले जांदे हन, जंगल चों आउंदे हन। अज भी ऐसे महापुरख भारत देश दे अंदर मौजूद हन। ताही बाबा फरीद ने कहा, उठ फरीदा गमन कर, दुनिया वेखण जा, कोई बख्शिया मिल जाए रब दा, तू भी बख्शिया जा। तो साहे ऊना साहब आज तख्त कुछ मौजूद है जिन्हू अग की भोरा आंच नहीं आई। एकादिया शक्तियां हन, यह नाम सिमरन का बल है, यह गुरु की बाणी का बल है, यह गुरु नानक साहब की बख्शिश का बल है। इस करके गुरसिखा की जी रूहानियत है, इहदा तां कदे नाश हो ही नहीं सकता। बाबे नानक ने रीठा मिठा किया, अज तक मिठा तुरिया आ रहा। पत्थर च पंजा लाया पठाणा ने, अंग्रेजा ने पेसियां ते छैणियां दे नाल बाबे नानक दे पंजे नूं धोआ खेड़िया, पर विचों फेर निकलिया हुंदा। गज के बोलो सतनाम, बच्चा हथ पावे तां भी मेच आ जांदा, जवान हथ पावे तां भी मेच आ जांदा, बुढ़ा हथ पावे तां भी मेच आउंदा, और माई शरीरां चों कोई हथ उहदे नाल मिले उहदा भी हथ मेच आ जांदा। उह पंजा सारिआं दे नाल ही रल जांदा। बाबे नानक दा पंजा आशीर्वाद रूपी पंजा, तानो पंजा साहब दा पवित्र शिला है जिदे उत्ते बाबे नानक दा पंजा लगा अज तक धारिया। ते असीं अज गुरु नानक साहब दा आशीर्वाद रूपी हथ अपने सिरां तों चुकी जा रहे हां। अज मैं जन्म साखी पढ़ रहा सी, अजित्ते रंधावे दी गोष्ठ च बाबा नानक ने कहा, गुरु सांग वरते आ अजित्या, सिख भरम जाणगे, गुरु ते तर्कां करनगे, गुरु की मर्यादा ते इन्हां दा विश्वास नहीं रहेगा। जदों इह गुरु के असूलां नूं छड़ जाणगे, गुरु इन्हां दे सिर तों अपना हथ चक लैगा, फिर इन्हां नूं मार बगेगी। सांगे अंदर साबते से बिरले बंदे, जदों गुरु सांग वरतेगा बिरले बंदे सिखी की कसवटी विच पूरे उतरनगे। कहिंदे जिन्हां दे गुरु की मेहर का हथ होवेगा उन्हां दा बलदी विच भी कोई नुकसान नहीं कर सकेगा। उन्हां नूं मैं बलदी विच भी रखांगा, उन्हां नूं सेक नहीं लगन देवांगा। जिस तरह प्रमाण है, दोईपुर चक्की जोड़ के पीसण आए बैठ, जोधा रहे से उभरे नानक अज बैठ। जिवें कोई चक्की नूं पीण लगदा ना दाने, जड़े दाने दा कीली दे दुआले लग जांदे हैं वो तां बच जांदे हन, जड़े पुड़ां थले आ जांदे ओह मैदा बन जांदे हन। जड़े साध संग जी गुरबाणी की कीली दे नाल जुड़नगे उन्हां नूं कलयुग दे अंदर राग द्वेष दे पुड़ नहीं पी सकणगे, ते जड़े गुरबाणी तों पासे हो जावणगे उन्हां दी ऐसी ही हालत होवेगी। सो सतगुरु जी फरमाउंदे हन कि भाई जे कलयुग दे इन्हां पुड़ां तों बचना चाहुंदे हो, गुरु अकाल पुरख परमेश्वर दा लड़ फड़ना है। जिन्हें लड़ फड़ के वाहिगुरु दा जस कीता, उन्हां महापुरखां नूं बेअंत दातां निरंकार ने दित्तियां, उन्हां दे अंदर बड़ियां कलां बाबा टेक सिंह साहब वांगू पैदा होईयां हन। ताकि कीमत कही ना जाई, उन्हां महापुरखां दी जिहड़ी कीमत है वह कही नहीं जांदी है। बाबा वीर सिंह साहब जी महाराज ने ऊना साहब महान सेवा की, कहन लगे बाबे ऊने वाले, वीर सिंह मरे का देरा सारे बनाने, मेरा जींदे का बना। उन्होंने मैं द्योरा बनाया, कहते ढा दे पसंद नहीं ढाण लगता, संगतां कहने महाराज ने लखां रुपया लगा तुम ढाण लग पाए, बड़ी मीनाकारी सी सुनहरी झाल सी। कहते आप अपने यार नूं खुश करना, सानू इटां दे देरिया ना की, सानू मायकी चीजां नाल की। जड़े रब दे प्रेमी हो मायकी चीजां दे भरम दे नहीं, जिवें अज दुनिया भरमी हुई है, उस वेले हुक्म मन के ढाउण लग गए। साध संगत जीओ, देवरा दूरी बई बनाया, बाबा जी आए पलंग डाय उपर बैठे महापुरखां ने चार कीता, अज वो पलंग मौजूद है, डेरा मौजूद है, बख्शां कीतियां। और साध संगत जी कहिंदे जा अखड़ माझे नूं नथ पा, नरंगाबाद डेरा लाया, गुरु का लंगर चलाया, गुरसिखी का प्रचार किया। अज के महापुरखां दीआं ਸਾਧ ਸੰਗੀ ਬਖਸ਼ਿਆ ਪ੍ਰਾਪਤ ਕੀਤੀਆਂ। ਆਉਣ ਲੱਗਿਆ ਮਹਾਂਪੁਰਖਾਂ ਨੇ ਕਿਹਾ ਸੀ ਕਰਜ਼ਾ ਲੈ ਕੇ ਲੰਗਰ ਨਹੀਂ ਚਲਾਉਣਾ, ਸੁਤੇ ਸਿੱਧ ਗੁਰੂ ਦੀ ਬਖਸ਼ਿਸ਼ ਵਿੱਚ। ਤਾਰਨ ਤਾਰਨ ਦਾ ਇੱਕ ਕੋਈ ਲਾਲਾ, ਛੋਲੇ ਬਹੁਤ ਸਨ, ਉਹਨ ਕਿਹਾ ਕੋਈ ਕੀੜਾ ਨਾ ਪੈ ਜਾਏ। ਬਾਬਾ ਜੀ ਕੋਲ ਆ ਗਿਆ, ਉਹਨੂੰ ਕੋਈ ਫੌਜ ਰਹਿੰਦੀ ਸੀ, ਮਹਾਰਾਜ ਛੋਲੇ ਲੈ ਲਓ, ਤੁਹਾਡੇ ਕੋਲ ਬੇਅੰਤ ਘੋੜੇ ਹਨ। ਕਹਿੰਦੇ ਸਾਡੇ ਕੋਲ ਮਾਇਆ ਨਹੀਂ, ਸਾਡੇ ਸਾਹਿਬਾਂ ਦਾ ਹੁਕਮ ਹੈ ਕਰਜ਼ਾ ਲੈ ਕੇ ਲੰਗਰ ਨਹੀਂ ਚਲਾਉਣਾ। ਕਹਿੰਦਾ ਮਹਾਰਾਜ ਕਿਰਪਾ ਕਰੋ, ਤੁਸੀਂ ਗਰੀਬ ਨਿਵਾਜ ਹੋ। ਕਹਿੰਦੇ ਮਾਇਆ ਹੁਣ ਨਹੀਂ ਮਿਲਦੀ, ਸਾਲ ਨੂੰ ਮਿਲੇਗੀ। ਕਹਿੰਦੇ ਠੀਕ ਹੈ। ਕਹਿੰਦੇ ਤੁਸੀਂ ਬਾਣੀਏ ਲੋਕ ਬਦਲ ਜਾਂਦੇ ਹੋ, ਪਤਾ ਨਹੀਂ ਤੁਹਾਡਾ। ਕਹਿੰਦਾ ਮੈਨੂੰ ਹੋਰ ਬਾਣੀਆਂ ਵਾਲਾ ਨਾ ਜਾਣੋ। ਕਹਿੰਦੇ ਵੇਖਾਂਗੇ। ਖੈਰ ਛੋਲੇ ਦੇ ਦਿੱਤੇ ਗਏ, ਗੱਡੇ ਗੁਰਸਿੱਖ ਲੱਦ ਕੇ ਲੈ, ਕਿਸੇ ਚੁੱਕਣ ਵਾਲੇ ਨੇ ਚੁੱਕ ਦਿੱਤਾ। ਕਹਿੰਦੇ ਉਹ ਸਾਧ ਦਾ ਅੱਜ ਡੇਰਾ ਇੱਥੇ, ਕੱਲ ਇੱਥੇ, ਕੱਲ ਨੂੰ ਪੂਛ ਫੜ ਲੈਂਗਾ, ਇਹਦਾ ਕੀ ਪਤਾ ਕਿਹਨੂੰ ਚਲੇ ਜਾਣਾ। ਤੂੰ ਇੰਨੇ ਹਜ਼ਾਰਾਂ ਦੇ ਛੋਲੇ ਦੇ ਦਿੱਤੇ ਹਨ, ਫਿਰ ਉਹਨਾਂ ਨੇ ਫੌਜ ਰਹਿੰਦੀ ਉਵੇਂ ਦਬਕਾ ਕੇ ਤੈਨੂੰ ਦੜਾ ਦੇਣਗੇ। ਸਾਧ ਨੇ ਚੁੱਕਿਆ ਚੁਕਾਇਆ ਆ ਗਿਆ। ਕਹਿੰਦਾ ਮਾਰਾ ਮੈਨੂੰ ਮਾਇਆ ਅਭੀ ਹੁਣੇ ਦਿਓ। ਕਹਿੰਦੇ ਤੂੰ ਕੱਲ ਬਚਨ ਕਰਕੇ ਗਿਆ, ਅਸੀਂ ਕਿਹਾ ਵੀ ਸੀ। ਕਹਿੰਦਾ ਨਹੀਂ, ਤੁਹਾਡਾ ਕੀ ਪਤਾ ਕਦੋਂ ਕਿੱਧਰ ਨੂੰ ਚਲੇ ਜਾਓ, ਸਾਰਾ ਦਾ ਮੈਂ ਕੀ ਫੜ ਲੈਣਾ। ਕਹਿੰਦੇ ਸਾਧੂ ਇੰਨੇ ਕੱਚੇ ਨਹੀਂ ਹੁੰਦੇ ਕਿ ਬਚਨ ਕਰਕੇ ਫਿਰ ਜਾਣ, ਕਿ ਤੁਸੀਂ ਹੀ ਬਾਣੀਏ ਲੋਕ ਹੋ ਜਿਹੜੇ ਬਚਨ ਤੇ ਨਹੀਂ ਟਿਕਦੇ ਹੋ। ਪਰ ਮੰਨੇ ਨਾ, ਹੁਣ ਪੈਸਾ ਕੋਲ ਕੋਈ ਨਾ। ਉਸੇ ਵੇਲੇ ਸੇਵਾਦਾਰ ਨੂੰ ਹਜ਼ੂਰੀ ਨੂੰ ਕਹਿਣ ਲੱਗੇ, ਹਮਾਰਾ ਖੜੀਆ ਲਿਆਓ, ਹਮਾਰਾ ਬਦਰਾ ਲਿਆਓ, ਜਿਹਦੇ ਵਿੱਚ ਰੁਪਈਏ ਜਾਂ ਮੋਹਰਾਂ ਰੱਖਦੇ ਸਨ, ਉਹ ਅੰਦਰ ਨੂੰ ਜਾਵੇ ਨਾ, ਕਿਉਂਕਿ ਬਦਰਾ ਉਹਨੇ ਰੱਖਿਆ ਸੀ, ਉਹ ਖਾਲੀ ਪਿਆ ਸੀ। ਲਿਆਵੇ ਤਾਂ ਜੇ ਵਿੱਚ ਕੋਈ ਰੁਪਈਆ ਹੋਵੇ। ਮਹਾਰਾਜ ਕਹਿਣ ਲੱਗੇ, ਹਮਾਰਾ ਬਦਰਾ ਲਿਆਓ। ਮਹਾਰਾਜ ਮੈਂ ਬਦਰਾ ਲਿਆ ਕੇ ਕੀ ਕਰਾਂ, ਕੱਲ ਮੈਂ ਰੱਖਿਆ ਉਹ ਚ ਮਾਇਆ ਹੀ ਕੋਈ ਨੀ। ਉਧਰ ਊਨਾ ਸਾਹਿਬ ਦਾ ਧਿਆਨ ਕੀਤਾ, ਕਿੱਥੇ ਨਿਰੰਗਾਬਾਦ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ, ਤੇ ਕਿੱਥੇ ਊਨਾ ਸਾਹਿਬ ਹੈ ਪਹਾੜ 'ਚ। ਉਧਰ ਬਾਬਾ ਸਾਹਿਬ ਨੇ ਬੇਦੀ ਨੂੰ ਟੈਲੀਫੋਨ ਪਹੁੰਚ ਗਏ, ਉਹ ਆਪਣੇ ਸੇਵਾਦਾਰ ਨੂੰ ਕਹਿੰਦੇ ਹਮਾਰਾ ਖੜੀਆ ਲਿਆਓ। ਬਾ ਉੱਥੋਂ ਮੋਹਰਾਂ ਕੱਢ ਕੇ ਸਿੱਟੀ ਜਾਂਦੇ ਹਨ ਤੇ ਨਿਰੰਗਾਬਾਦ ਦੇ ਖੜੀਏ ਵਿੱਚ ਪਈ ਜਾਂਦੀਆਂ ਹਨ। ਇਧਰੋਂ ਬਾਬਾ ਵੀਰ ਸਿੰਘ ਕੱਢ ਕੇ ਬਾਣੀਏ ਅੱਗੇ ਸਿੱਟੀ ਜਾਂਦੇ, ਲੈ ਗਿਣ ਲਾ ਵਿਆਜ ਸਮੇਤ ਲੈ ਲਾ। ਜਿਲੇ ਉਹਦਾ 500 ਰੁਪਇਆ ਪੂਰਾ ਹੋ ਗਿਆ। ਬਦਰਾ ਰਾਸਤਾ ਪਹਿਲਾਂ ਵੀ ਖਾਲੀ ਸੀ, ਹੁਣ ਵੀ ਖਾਲੀ ਹੈ। ਅਖੀਰ ਮਨ ਵਿੱਚ ਵਿਚਾਰ ਕੀਤੀ, ਮੈਂ ਬੜੀ ਗਲਤੀ ਕੀਤੀ, ਮੈਨੂੰ ਮੇਰੇ ਮੁਰਸ਼ਿਦ ਬਾਬਾ ਸਾਹਿਬ ਬੇਦੀ ਨੇ ਕਿਹਾ ਸੀ ਵੀਰ ਸਿੰਘ ਕਰਜ਼ਾ ਚੱਕ ਕੇ ਕੋਈ ਕੰਮ ਨਹੀਂ ਕਰਨਾ, ਮੈਂ ਹੁਕਮ ਦੀ ਅਦੂਲੀ ਕੀਤੀ ਹੈ, ਪਰ ਮੈਂ ਉਹਨਾਂ ਦਾ ਧਿਆਨ ਕਰਕੇ ਮਾਇਆ ਦਿੱਤੀ ਹੈ, ਉਹਨੀ ਮਾਇਆ ਭੇਜੀ ਹੈ, ਮੇਰੀ ਲਾਜ ਰਹੀ ਹੈ, ਹੁਣ ਮੈਂ ਊਨਾ ਸਾਹਿਬ ਧੰਨਵਾਦ ਕਰਕੇ ਆਵਾਂ। ਬਾਬਾ ਵੀਰ ਸਿੰਘ ਜੀ ਮਹਾਰਾਜ ਊਨਾ ਸਾਹਿਬ ਆਏ ਨਿਰੰਗਾਬਾਦ ਵਾਲੇ, ਮਹਾਂਪੁਰਖਾਂ ਨੇ ਪਿੱਠ ਦੇ ਦਿੱਤੀ, ਹਜ਼ੂਰ ਗਲਤੀ ਦਾ ਮੇਰੀ ਹੈ, ਖਿਮਾ ਕਰੋ। ਕਹਿਣ ਲੱਗੇ ਤੈਨੂੰ ਕਿਹਾ ਸੀ ਕਰਜ਼ਾ ਚੱਕ ਕੇ ਗੁਰੂ ਕਾ ਲੰਗਰ ਨਹੀਂ ਚਲਾਉਣਾ, ਇਹ ਜਿਹੜੇ ਬਾਣੀਏ ਲੋਕ ਹਨ ਇਹਨਾਂ ਦਾ ਵਿਸ਼ਵਾਸ ਨਹੀਂ, ਤੂੰ ਵਿਸ਼ਵਾਸ ਕਿਉਂ ਕੀਤਾ। ਕਹਿਣ ਲੱਗੇ ਮਹਾਰਾ ਹੁਣ ਖਿਮਾ ਕਰੋ, ਗੁਸਤਾਖੀ ਮੁਆਫ, ਗਾਹ ਐਸੀ ਸ਼ਿਕਾਇਤ ਨਹੀਂ ਆਵੇਗੀ ਆਪ ਜੀ ਨੂੰ ਮੇਰੀ ਵਰੋਂ, ਬਖਸ਼ਿਸ਼ ਕਰ ਦਿਓ। ਕਹਿਣ ਲੱਗੇ ਜੇ ਭਲਾ ਅਸੀਂ ਇੱਥੋਂ ਮਾਇਆ ਨਾ ਸਿੱਟਦੇ, ਫਿਰ ਤੇਰਾ ਭਾਈ ਪੁਣਾ ਟੁੱਟ ਜਾਣਾ ਸੀ। ਗੱਜ ਕੇ ਬੋਲੋ ਸਾਤਨਾਮ। ਕਹਿੰਦੇ ਮਹਾਰਾ ਭਾਈ ਪੁਣਾ ਵੀ ਆਪ ਜੀ ਦਾ, ਤੇ ਦਾਸ ਵੀ ਆਪ ਦੇ, ਬਦਰੇ ਵੀ ਆਪ ਦੇ, ਤੇ ਟੁੱਟ ਜਾਂਦਾ ਕਿਵੇਂ। ਬਾਬਾ ਜੀ ਖੁਸ਼ ਹੋ ਗਏ, ਉਸੇ ਵੇਲੇ ਗਲਬੱਕੜੀ ਵਿੱਚ ਲੈ ਲਿਆ। ਭਾਵ ਜਿਹੜੇ ਮਹਾਂਪੁਰਖ ਅਭੇਦਦਰਸ਼ੀ ਹੋ ਜਾਂਦੇ ਹਨ, ਉਹਨਾਂ ਦੀ ਕਿਰਿਆ ਐਸੀ ਅਨੋਖੀ ਹੋਇਆ ਕਰਦੀ ਹੈ। ਤਾਂ ਤੇ ਸਾਹ ਨੇ ਐਸੇ ਮਹਾਂਪੁਰਖਾਂ ਦੀ ਤਾਂ ਕੀ ਮਤ ਕਹੀ ਨਾ ਜਾਈ। ਉਹਨਾਂ ਤੱਤ ਵਿੱਚ ਗਿਆਨਵਾਨ ਮਹਾਂਪੁਰਖਾਂ ਦੀ ਜਿਹੜੀ ਕੀਮਤ ਹੈ ਉਹ ਕਹੀ ਨਹੀਂ ਜਾਂਦੀ ਹੈ। ਜਿਵੇਂ ਬਾਬਾ ਭਾਗ ਸਿੰਘ ਜੀ ਨੂੰ ਬਾਬੇ ਉਨੇ ਵਾਲੇ ਕਹਿਣ ਲੱਗੇ, ਭਾਗ ਸਿੰਘ ਕਿੰਨੇ ਚਿਰ ਦੀ ਸਮਾਧੀ ਲਾਵੇਗਾ, ਅੱਠ ਪੈਰ ਦੀ? ਕਹਿੰਦੇ ਸੱਤ ਬਚਨ। ਕਹਿਣ ਲੱਗੇ ਅੱਠ ਦਿਨਾਂ ਦੀ? ਕਹਿੰਦੇ ਸੱਤ ਬਚਨ। ਕਹਿੰਦੇ ਮਹੀਨੇ ਦੀ? ਸੱਤ ਬਚਨ। ਦੋ ਮਹੀਨੇ, ਚਾਰ ਛੇ? ਕਹਿੰਦੇ ਸੱਤ ਬਚਨ। ਸਾਲ? ਸੱਤ ਬਚਨ। ਦੋ ਤੰਬੂ ਲੱਗ ਗਏ, ਇੱਕ ਵਿੱਚ ਮਹਾਰਾਜ ਉਨੇ ਵਾਲੇ ਸਜ ਗਏ, ਇੱਕ ਵਿੱਚ ਬਾਬਾ ਭਾਗ ਸਿੰਘ ਸਾਹਿਬ ਰਾਵਲ ਪਿੰਡੀ ਗੁਮਰਾਹ ਨਦੀ ਦੇ ਕਿਨਾਰੇ ਰਹਿਣ ਵਾਲੇ ਇੱਥੇ ਆਏ ਸਨ, ਉਹਨਾਂ ਦੇ ਪਰਮ ਸ਼ੇਸ਼ ਸਾਜ ਗਏ। ਪਹਿਰੇ ਲਾਗੈ ਨਾ ਖਾਣਾ ਨਾ ਪੀਣਾ ਨਾ ਹਾਜਤ ਨਾ ਦਿਸ਼ਾ ਨਾ ਕੋਈ ਕਿਰਿਆ ਕਰਮ। ਸਮਾਧੀਆਂ ਲੱਗ ਗਈਆਂ ਮਹਾਂਪੁਰਖਾਂ ਦੀਆਂ। 6 ਮਹੀਨੇ ਗੁਜ਼ਰ ਗਏ, ਬਾਬਾ ਭਾਗ ਸਿੰਘ ਜੀ ਨੇ ਵਿਚਾਰਿਆ ਇਹ ਮੇਰੇ ਗੁਰੂ ਹਨ, ਮੈਂ ਇਹਨਾਂ ਦਾ ਚੇਲਾ ਹਾਂ, ਠੀਕ ਹੈ ਮੇਰੇ ਤੇ ਕਿਰਪਾ ਕਰਕੇ ਇਹਨਾਂ ਨੇ ਆਪਣੇ ਤੁਲ ਮੈਨੂੰ ਬਖਸ਼ਿਸ਼ ਕਰ ਦਿੱਤੀ ਹੈ, ਪਰ ਫਿਰ ਵੀ ਦੁਨਿਆਵੀ ਪੱਖ ਵਿੱਚ ਗੁਰੂ ਵੱਡਾ ਚੇਲਾ ਛੋਟਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਉਹਨੇ ਘੂਰਾ ਮਾਰਿਆ, ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ ਡੋਲ ਗਿਆ। ਕਹਿੰਦੇ ਮਹਾਰਾਜ ਡੋਲਿਆ ਨੀ, ਆਪ ਅੰਤਰ ਜਾਮੀ ਹੋ, ਤੁਸੀਂ ਮੇਰੇ ਮੁਰਸ਼ਦ ਹੋ, ਮੈਂ ਤੁਹਾਡਾ ਸ਼ੇਸ਼ ਹਾਂ, ਸ਼ੇਸ਼ ਵਾਸਤੇ ਮੁਕਾਬਲਾ ਕਰਨਾ ਬਣਦਾ ਨਹੀਂ। ਗੱਜ ਕੇ ਬੋਲੋ ਸਾਤਮਾ। ਇਸ ਕਰਕੇ ਸਾਧ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦੀਆਂ ਕਿੰਨੀਆਂ ਕੁ ਵਿਚਾਰਾਂ ਸੁਣਾਈਏ, ਅਸਚਾਰਜੋ ਅਸਚਾਰਜੋ ਉਹਨਾਂ ਦੇ ਜੀਵਨ ਦੀਆਂ ਖੇਡਾਂ ਹੋਇਆ ਕਰਦੀਆਂ ਹਨ। ਤਾਂ ਕੀ ਕੀਮਤ ਕਹੀ ਨਾ ਜਾਈ, ਕੀਮਤ ਨਹੀਂ ਕਹੀ ਜਾਂਦੀ ਮਹਾਂਪੁਰਖਾਂ ਦੀ। ਲਾਹੌਰ ਸਰਕਾਰ ਦੇ ਰਾਜ ਵਿੱਚ ਹੈਜਾ ਪੈ ਗਿਆ, ਬਹੁਤ ਇਲਾਜ ਕੀਤੇ ਸਿੰਘ ਸਾਹਿਬ ਰਾਜਨਾ ਦੀ ਰਾਜ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ, ਪਰ ਡਾਕੀ ਹੈਜੇ ਤੇ ਕਾਬੂ ਨਾ ਪਿਆ। ਅਖੀਰ ਬਾਬਾ ਵੀਰ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਆਪ ਕਿਰਪਾ ਕਰੋ। ਉਹਨਾਂ ਨੇ ਆਪਣੇ ਪਵਿੱਤਰ ਚਰਨ ਧੋ ਕਰਕੇ ਨਰੰਗਾਬਾਦ ਦੀ ਖੂਹੀ ਵਿੱਚ ਪਾ ਦਿੱਤੇ। ਕਹਿੰਦੇ ਜਿੱਥੇ ਤੱਕ ਇਸ ਖੂਹ ਦਾ ਜਲ ਜਾਵੇਗਾ, ਜਿਹੜਾ ਪੀਵੇਗਾ ਉਹਦਾ ਹੈਜਾ ਡਾਕੀ ਦੂਰ ਹੋ ਜਾਏਗਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ, ਸ਼ੇਰੇ ਪੰਜਾਬ ਨੇ, ਸਿੱਖਾਂ ਦਾ ਰਾਜਾ, ਐਡਾ ਸਾਧਾਂ ਦਾ ਸ਼ਰਧਾਲੂ ਸੀ। ਅੱਜ ਸਾਧ ਦਾ ਸੁਣ ਨਾਮ ਸੁਣ ਕੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਕਈਆਂ ਨੂੰ, ਪਰ ਕਦੀ ਸੁਣਿਆ ਸਿੱਖਾਂ ਦਾ ਇਤਿਹਾਸ? ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਊਠ, ਘੋੜੇ, ਰਾਥ, ਬਗੀਆਂ, ਖੱਚਰਾਂ, ਗਧਿਆਂ ਦੇ ਉੱਤੇ ਸਾਧ ਸੰਗਤ ਜੀ ਬੋਕੇ ਤੇ ਸਾਧ ਸੰਗਤ ਜੀ ਆਪਣੇ ਗਾਗਰਾਂ ਬਣ ਬਣ ਕੇ ਨਰੰਗਾਬਾਦ ਦੀ ਖੂਹੀ ਦਾ ਪਾਣੀ ਮੰਗਾ ਮੰਗਾ ਕੇ ਆਪਣੇ ਸਾਰੇ ਰਾਜ ਵਿੱਚ ਜਗ੍ਹਾ ਜਗ੍ਹਾ ਪਹੁੰਚਾਇਆ। ਇੱਥੇ ਤੱਕ ਉਨੇ ਵਾਲੇ ਉਹਨਾਂ ਦੇ ਮੁਰਸ਼ਦ ਪਾਵਨ ਹਸਤੀ ਬਾਬਾ ਸਾਹਿਬ ਸਿੰਘ ਬੇਦੀ ਨੇ ਵੀ ਆਪਣੇ ਇਲਾਕੇ ਵਿੱਚ ਆਪਣੇ ਚੇਲੇ ਦੇ ਚਰਨਾਂ ਦਾ ਜਲ ਮੰਗਾ ਕੇ ਸੰਗਤਾਂ ਵਿੱਚ ਵੰਡਿਆ। ਜਿਨ ਦਿਨ ਬਾਬਾ ਵੀਰ ਸਿੰਘ ਸਾਹਿਬ ਦੇ ਚਰਨਾਂ ਦਾ ਜਲ ਛਕਿਆ, ਡਾਕੀ ਹੈਜਾ ਜਿਹੜਾ ਸੀ ਦੌੜ ਗਿਆ। ਫਿਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਲਾਹੌਰ ਤੋਂ ਸਮੇਤ ਫੌਜਾਂ ਜਰਨੈਲਾਂ ਦੇ ਬਾਬਾ ਵੀਰ ਸਿੰਘ ਜੀ ਮਹਾਰਾਜ ਦਾ ਧੰਨਵਾਦ ਕਰਨ ਆਏ ਹਨ। ਉਹਨਾਂ ਨੂੰ ਹੁਕਮ ਸੀ, ਵੀਰ ਸਿਆਂ, ਕਾਣਾ ਆਵੇ ਤੇ ਉਹਦੀ ਕਾਣੀ ਕੌਡੀ ਗ੍ਰਹਿਣ ਨਹੀਂ ਕਰਨੀ, ਅਤੇ ਉਹਨੂੰ ਕਹਿਣਾ ਪਹਿਲਾਂ ਲੰਗਰ ਪੰਗਤ ਵਿੱਚ ਬਹਿ ਕੇ ਭੋਜਨ ਛਕੇ, ਫਿਰ ਗੱਲ ਕਰਨੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਲੰਗਰ ਵਿੱਚ ਬਹਿ ਕੇ ਭੋਜਨ ਛਕਿਆ, ਜਿਹੜਾ ਲੰਗਰ ਬਣਿਆ ਹੋਇਆ ਸੀ ਉਹ ਹੀ ਨਹੀਂ ਮੁੱਕਿਆ, ਸਾਰੀਆਂ ਫੌਜਾਂ ਛੱਕ ਗਈਆਂ। ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਬੜਾ ਆਨੰਦ ਆਇਆ, ਬਾਬਾ ਜੀ ਦੇ ਪਾਸ ਗਏ ਔਰ ਡੰਡੌਤ ਵੰਦਨਾ ਕੀਤੀ ਹੈ, ਅਤੇ ਮਨੋਮਈ ਵਿਚਾਰਦੇ ਹਨ। ਕਹਿੰਦੇ ਹਨ, ਮਹਾਰਾਜ ਮੈਂ ਚਾਹੁੰਦਾ ਹਾਂ, ਬਹੁਤ ਸਾਰੀਆਂ ਸੰਗਤਾਂ ਦੇ ਫੌਜਾਂ ਨੇ ਲੰਗਰ ਛਕਿਆ, ਇਹ ਰਾਸ਼ਨ ਪਾਣੀ ਕਿੱਥੋਂ ਆਉਂਦਾ ਹੈ? ਹਜ਼ੂਰ ਮਹਾਰਾਜ ਬਾਬਾ ਨਰੰਗਾਬਾਦ ਵਾਲੇ ਬਾਬਾ ਵੀਰ ਸਿੰਘ ਸਾਹਿਬ ਜੀ ਕਹਿਣ ਲੱਗੇ, ਰਾਜਨ ਤੈਨੂੰ ਕੀ ਫਿਕਰ ਪੈ ਗਿਆ, ਸੰਗਤ ਮਗਰੋਂ ਆਉਂਦੀ ਹੈ, ਸੰਗਤਾਂ ਦੇ ਭਾਗ ਲੰਗਰ ਪਹਿਲਾਂ ਆ ਜਾਂਦਾ ਹੈ। ਮਹਾਰਾਜ ਜੀ ਮੈਂ ਚਾਹੁੰਦਾ ਹਾਂ ਨਰੰਗਾਬਾਦ ਦੇ ਡੇਰੇ ਨਾਲ ਬਹੁਤ ਇਲਾਕੇ ਦੀ ਵੱਡੀ ਜਗੀਰ ਲਾ ਦੇਵਾਂ, ਲੰਗਰ ਵਿੱਚ ਕਦੇ ਤੋਟ ਨਾ ਆਵੇ। ਬਾਬਾ ਜੀ ਕਹਿਣ ਲੱਗੇ, ਸਾਡੇ ਮੁਰਸ਼ਦ ਦੀ ਆਗਿਆ ਹੈ, ਤਾਣੇ ਤੋਂ ਕਾਣੀ ਕੌਡੀ ਨਹੀਂ ਲੈਣੀ, ਜੇ ਜਗੀਰ ਲੈ ਲਵਾਂਗੇ ਅਸੀਂ ਸਾਧ ਨਹੀਂ ਰਹਾਂਗੇ, ਜਗੀਰਦਾਰ ਬਣ ਜਾਵਾਂਗੇ। ਫਿਰ ਜੇ ਜਗੀਰਦਾਰ ਬਣ ਗਿਆ ਫਿਰ ਬਾਬਾ ਮਹਾਰਾਜ ਸਿੰਘ ਵਰਗੇ ਸੇਵਾਦਾਰ ਨਹੀਂ ਰਹਿਣੇ, ਫਿਰ ਸਾਧ ਵੀ ਐਸ਼ ਪ੍ਰਾਸਤੀ ਹੋ ਕੇ ਧੀਆਂ ਭੈਣਾਂ ਦੀ ਇੱਜ਼ਤ ਵੱਲ ਬੁਰਾ ਤੱਕਣ ਵਾਲੇ ਬਣ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਦਾ ਲੰਗਰ ਗੁਰੂ ਨਾਨਕ ਦੀ ਇੱਛਾ ਔਰ ਗੁਰੂ ਨਾਨਕ ਦੀ ਸੰਗਤ ਦੇ ਦੁਸ਼ਮਣ ਚੂਨ ਭੂਨ ਨਾ ਚੱਲੇ। ਜੇ ਤੇਰੀ ਜਗੀਰ ਲੈ ਲਵਾਂਗੇ ਲੋਕ ਗੁਰੂ ਨਾਨਕ ਤੇ ਗੁਰੂ ਨਾਨਕ ਦੀ ਸੰਗਤ ਦੀ ਮਹਿਮਾ ਨਹੀਂ ਕਰੇਗੀ, ਲੁਕਾਈ ਗੁਰੂ ਨਾਨਕ ਦੀ ਤੇ ਗੁਰੂ ਨਾਨਕ ਦੀ ਸੰਗਤ ਦੀ ਮਹਿਮਾ ਨਹੀਂ ਕਰੇਗੀ। ਉਹ ਕਹਿਣਗੇ ਕਿ ਇਹ ਲੰਗਰ ਨਰੰਗਾਬਾਦ ਦਾ ਰਣਜੀਤ ਸਿੰਘ ਦੀ ਲਾਈ ਹੋਈ ਜਗੀਰ ਦੇ ਬਲ ਨਾਲ ਚੱਲ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਮਹਾਰਾਜ ਮੈਂ ਆਪਣਾ ਨਾਮ ਨਾ ਪੈਦਾ ਕਰਨ ਲਈ ਜਗੀਰ ਨਹੀਂ ਦੇ ਰਿਹਾ, ਗੁਪਤ ਦਾਨ ਕਰਦਾ। ਬਾਬਾ ਜੀ ਕਹਿੰਦੇ ਹਨ ਧਰਤੀ ਵਿੱਚ ਬੀਜ ਬੀਜਿਆ ਜਾਂਦਾ, ਧਰਤੀ ਦੀ ਹਿੱਕ ਨੂੰ ਪਾੜ ਕੇ ਬਾਹਰ ਆ ਜਾਂਦਾ, ਤੇਰਾ ਗੁਪਦਾਨ ਨਹੀਂ ਰਹਿਣਾ। ਮਹਾਰਾਜਾ ਰਣਜੀਤ ਸਿੰਘ ਮਨੋਮਈ ਕਹਿੰਦੇ ਹਨ ਕਿ ਬਾਬਾ ਵੀਰ ਸਿੰਘ ਸਾਹਿਬ ਜੀ ਮਹਾਰਾਜ ਨੂੰ ਐਡਾ ਵੱਡਾ ਦਾਨੀ ਸੱਜਣ ਕੌਣ ਮਿਲਣਾ ਸੀ, ਜਿਹੜਾ ਕਿ ਸ਼ਰਧਾ ਵਿੱਚ ਨਿਸ਼ਕਾਮ ਹੋ ਕੇ ਗੁਰੂ ਨਾਨਕ ਦੇ ਲੰਗਰ ਨੂੰ ਇੱਡੀ ਵੱਡੀ ਜਗੀਰ ਦੇ ਰਿਹਾ ਹੋਵੇ। ਪਰ ਬਹੁਤ ਸਿਆਣਾ ਸੀ ਮਹਾਰਾਜਾ ਰਣਜੀਤ ਸਿੰਘ, ਕਹਿੰਦੇ ਮੇਰਾ ਦਿੱਤਾ ਹੋਇਆ ਦਾਨ ਤੁੱਛ ਹੈ, ਪਰ ਮੇਰੇ ਗੁਰਭਾਈ ਦਾ ਕੀਤਾ ਹੋਇਆ ਤਿਆਗ ਮਹਾਨ ਹੈ। ਗੱਜ ਕੇ ਬੋਲੋ ਸਤਨਾਮ। ਐਸੇ ਮਹਾਂਪੁਰਖ ਹੋਏ ਹੈ ਬਾਬਾ ਵੀਰ ਸਿੰਘ ਸਾਹਿਬ ਜੀ ਮਹਾਰਾਜ ਨਿਰੰਗਾਬਾਦ ਵਾਲੇ ਸਾਧ ਸੰਗਤ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ, ਜਪ ਤਪ ਕੀਤੇ ਹਨ। ਤਾਂ ਕੀ ਕੀਮਤ ਕਹੀ ਨਾ ਜਾਈ। ਅੱਜ ਵੀ ਨਿਰੰਗਾਬਾਦ ਦੇ ਅੰਦਰ ਉਹ ਖੂਹੀ ਮੌਜੂਦ ਹੈ ਜਿਹੜੀਆਂ ਸੰਗਤਾਂ ਉਹਦਾ ਜਲ ਛਕਦੀਆਂ, ਕੋੜੀਆਂ ਦੇ ਕੋਟ ਤੱਕ ਹਟਦੇ ਹਨ। ਜਿਹੜੀ ਖੂਹੀ ਦੇ ਚਰਨਾਮਤ ਨੇ ਲੋਕਾਂ ਦਾ ਹੈਜਾ ਤੇ ਡਾਕੀ ਸਿੱਖ ਰਾਜ ਵਿੱਚੋਂ ਦੂਰ ਕਰਕੇ ਭਜਾ ਦਿੱਤਾ ਸੀ। ਹਉ ਕੁਰਬਾਨ ਜਾਈ ਤੇਰੇ ਨਾਮ ਹੇ ਵਾਹਿਗੁਰੂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਣਾ, ਤੇਰੇ ਨਾਮ ਜਪਣ ਵਾਲੇ ਮਹਾਂਪੁਰਖਾਂ ਤੋਂ ਕੁਰਬਾਨ ਜਾਂਦਾ ਹਾਂ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਹੇ ਮੇਰੇ ਪਿਆਰੇ ਜੀ ਨੂੰ ਤੂੰ ਬਖਸ਼ ਲੈਂਦਾ ਹੈ, ਸੋ ਜਸ ਤੇਰਾ ਗਾਵੈ। ਉਹ ਗੁਰਮੁਖ ਪਿਆਰਾ ਤੇਰਾ ਜਸ ਗਾਉਂਦਾ ਹੈ, ਉਹ ਗੁਰਮੁਖ ਤੇਰਾ ਜਸ ਗਾਉਂਦੇ ਹਨ। ਇੱਕ ਬੀਬੀ ਆਈ ਹੈ ਮਹਾਂਪੁਰਖਾਂ ਦੇ ਲੰਗਰ ਲਈ, ਘਿਓ ਦਾ ਦੋਣਾ ਲਿਆਂਦਾ। ਮਹਾਰਾਜ ਸਿੰਘ ਜੀ ਲੰਗਰ ਵਿੱਚ ਸਨ, ਕਹਿਣ ਲੱਗੀ ਮਹਾਰਾਜ ਘਿਓ ਦਾਲ ਵਿੱਚ ਪਾ ਦਾ ਦੋਣਾ, ਮੈਨੂੰ ਛੇਤੀ ਮੋੜ ਦਿਓ, ਮੇਰੀ ਸੱਸ ਬੜੀ ਲੜਾਕੀ ਹੈ, ਮੈਂ ਛੇਤੀ ਪਰਤ ਜਾਣਾ, ਚੋਰੀ ਲਿਆਈ ਹੈ। ਇਹ ਗੁਰੂ ਕੇ ਲੰਗਰ ਲਈ ਮੈਂ ਘਿਓ ਜੋੜਿਆ ਸੀ, ਮੇਰੇ ਮਾਤਾ ਪਿਤਾ ਗੁਰਸਿੱਖ ਹਨ। ਉਹ ਬਾਬਾ ਜੀ ਜਿਹੜੇ ਦੋਣਾ ਲੱਗੇ ਨਾ ਵਿੱਚ ਅਲਟਾਉਣ, ਇਹ ਭਾਰਾ ਹੁੰਦਾ ਨਾ, ਘਿਓ ਨਾਲ ਲਿਬੜਿਆ ਖੰਡਾ ਸੀ। ਉਹ ਬਾਬਾ ਮਹਾਰਾਜ ਸਿੰਘ ਜੀ ਤੋਂ ਉਹ ਸਾਸ ਦੇਗ ਦੇ ਵਿੱਚ ਦੋਣਾ ਡਿੱਗ ਪਿਆ। ਕਹਿੰਦੇ ਮੇਰੀ ਸੱਸ ਨੇ ਜਿਹੜੇ ਘਰ ਦੋਣਾ ਨਾ ਵੇਖਿਆ ਤੇ ਮੈਨੂੰ ਘਰ ਨੀ ਵੜਨ ਦੇਣਾ, ਦੋਣਾ ਹੁਣ ਦਿਓ। ਬਾਬਾ ਵੀਰ ਸਿੰਘ ਦੇ ਲੰਗਰ ਦੀ ਦੇਵ, ਜਿਹਦੇ ਵਿੱਚ ਸਾਧ ਸੰਗਤ ਜੀ 35 ਮਣ ਦਾਲ ਰਿੱਝਦੀ ਸੀ, 3 ਡੰਡੇ ਵਾਲੀ ਪੌੜੀ ਲਾ ਕੇ ਉਹਦੇ ਵਿੱਚੋਂ ਦਾਲ ਕੱਢੀ ਜਾਂਦੀ ਸੀ, 700 ਮਣ ਆਟਾ, 280 ਮਣ ਦਾਲ, 7 ਮਣ ਕੱਚਾ ਲੂਣ ਅੱਜ ਤੱਕ ਕਿਸੇ ਲੰਗਰ ਚ ਪਿਆ ਤੇ ਦੱਸੋ। ਉਹ ਦੁਨੀਆਂ ਦੇ ਲੰਗਰ ਹੈ ਨਿਰੰਗਾਬਾਦ ਦਾ, ਬਾਬਾ ਵੀਰ ਸਿੰਘ ਜੀ ਮਹਾਰਾਜ ਦਾ, ਹਰ ਖੋਆਲ ਡੇਰੇ ਦੇ ਬਜ਼ੁਰਗ ਮਹਾਂਪੁਰਖਾਂ ਦਾ ਐਡਾ ਵੱਡਾ ਲੰਗਰ ਦੁਨੀਆਂ ਤੇ ਚੱਲਿਆ। ਉਨਾ ਸਾਹਿਬ ਕੁੰਡ ਬਣਿਆ ਹੋਇਆ, ਪਰਾਤਾਂ ਵਿੱਚ ਆਟਾ ਨਹੀਂ ਸੀ ਗੁੱਝਦਾ, ਚੂਨੇ ਦਾ ਕੁੰਡ ਹੈ, ਉਹਦੇ ਚ ਆਟਾ ਗੁੰਨਿਆ ਜਾਂਦਾ ਸੀ, 35 ਮਣ ਪੱਕਾ ਆਟਾ ਇੱਕ ਵਾਰੀ ਗੁੱਝਦਾ ਸੀ, ਕਈਆਂ ਦੇ ਨਾਲ ਗੁੰਨਿਆ ਜਾਂਦਾ ਸੀ। ਗੱਜ ਕੇ ਬੋਲੋ ਸਤਨਾਮ। ਐਰੜੇ ਨਾ ਸਾਧਾਂ ਦੇ ਲੰਗਰ ਚੱਲੇ ਆ ਨਿਰਮਲੇ ਸੰਤਾਂ ਦੇ, ਕਹਿਣ ਤੋਂ ਭਾਵ ਇਹ ਹੈ ਸਾਹਿਬ ਬਾਬਾ ਮਹਾਰਾਜ ਸਿੰਘ ਜੀ ਨੇ ਪੌੜੀ ਲਾਈ, ਬਾਂਹ ਵਿੱਚ ਪਾ ਕੇ, ਉਵੇਂ ਤਾਂ ਦੋਣਾ ਨਿਕਲ ਨਾ ਸਕਦਾ, ਪ੍ਰੇਮ ਚ ਭੇਜਿਆ ਮਸਤੀ ਚ ਪਤਾ ਹੀ ਨਹੀਂ, ਦੋਣਾ ਕੱਢ ਕੇ ਫੜਾ ਤਾ, ਬਾਂਹ ਤੱਤੀ ਉਬਲ ਦੀ ਦਾਲ ਵਿੱਚ ਸੜੀ ਨਾ। ਇਹ ਗੱਲ ਬਾਬਾ ਵੀਰ ਸਿੰਘ ਜੀ ਮਹਾਰਾਜ ਕੋਲ ਆ ਗਈ ਕਿ ਬਾਬਾ ਮਹਾਰਾਜ ਸਿੰਘ ਜੀ ਬੜੀ ਕਰਾਮਾਤ ਆ ਗਈ ਹੈ ਲੰਗਰ ਦੀ ਤੇ ਆਪ ਦੀ ਸੇਵਾ ਕਰਕੇ ਬਾਂਹ ਨਹੀਂ ਸੜੀ। ਬਾਬਾ ਜੀ ਨੇ ਬੁਲਾ ਲਿਆ, ਮਹਾਰਾਜ ਸਿੰਘ ਜੀ ਸੁਣਿਆ ਹੈ ਗੁਰੂ ਨਾਨਕ ਦੀ ਝਾੜੂ ਬਰਦਾਰੀ ਕਰਕੇ ਜੂਠੇ ਸੰਗਤਾਂ ਦੇ ਭਾਂਡੇ ਮਾਂਜ ਕੇ ਜੋੜੇ ਝਾੜ ਕੇ ਤੁਹਾਡੇ ਵਿੱਚ ਬੜੀ ਕਰਾਮਾਤ ਆ ਗਈ ਹੈ, ਤੱਤੀ ਦੇਗ ਉਬਲ ਦੀ ਦਾਲ ਵਿੱਚ ਹੱਥ ਪਾ ਕੇ ਦੋਣਾ ਕੱਢਿਆ, ਬਾਂਹ ਨਹੀਂ ਸੜੀ। ਪਰ ਗੁਰੂ ਨਾਨਕ ਦੇ ਘਰ ਵਿੱਚ ਅਜਿਹੀਆਂ ਗੱਲਾਂ ਭਾਉਂਦੀਆਂ ਨਹੀਂ। ਮਹਾਰਾਜ ਜੀ ਦੇਗ ਵੀ ਆਪਦੀ ਸੀ, ਦੋਣਾ ਵੀ ਆਪਦਾ ਸੀ, ਇਹ ਸਰੀਰ ਵੀ ਆਪਦਾ ਤੇ ਬਾਂਹ ਵੀ, ਅੱਗ ਵੀ ਆਪਦਾ ਰੂਪ, ਦਾਲ ਵੀ ਆਪਦਾ ਰੂਪ, ਤੇ ਬਾਂਹ ਸੜਦੀ ਕਿਹਦੀ, ਬਾਂਹ ਮੇਰੀ ਸੀ। ਹੱਸ ਪੈ, ਕਹਿਣ ਲੱਗੇ ਹਨ ਮੇਰੇ ਕੋਲ ਨਿਹਾਲ ਸਿੰਘ ਆਇਆ ਸੀ, ਅਸੀਂ ਅੰਮ੍ਰਿਤ ਛਕਾ ਕੇ ਇਹਨੂੰ ਭਗਵਾਨ ਸਿੰਘ ਬਣਾ ਦਿੱਤਾ। ਲੰਗਰ ਚ ਜਿਹੜੇ ਉਹ ਭੋਜਨ ਵਰਤਾਉਂਦੇ ਸਨ ਨਾ, ਹਰੇਕ ਨੂੰ ਕਹਿਣਾ ਆਓ ਮਹਾਰਾਜ, ਆਓ ਮਹਾਰਾਜ, ਸੰਗਤਾਂ ਨੇ ਫਿਰ ਉਹਨਾਂ ਦਾ ਨਾਂ ਹੀ ਮਹਾਰਾਜ ਸਿੰਘ ਪਕਾ ਲਿਆ। ਕਹਿੰਦੇ ਨਿਹਾਲ ਸਿੰਘ ਆਇਆ ਸੀ, ਅਸੀਂ ਅੰਮ੍ਰਿਤ ਛਕਾ ਕੇ ਇਹਨਾਂ ਦਾ ਨਾਂ ਭਗਵਾਨ ਸਿੰਘ ਰੱਖਿਆ ਸੀ, ਹੁਣ ਆਪੇ ਹੀ ਮਹਾਰਾਜ ਬਣ ਗਿਆ ਹੈ। पर नहीं, महाराज दे नाल सिंह शब्द जरूरी चाहिदा, किते मेरा महाराज बन के सिंह आली भव के ही ना छड़ बैठे। गज के बोलो सतनाम। वो महाराज सिंह हन जिन्होंने सिख राज नूं बचाउण वास्ते सिखां दी चौथी लड़ाई चेलियां आली लड़ी और सिखां नूं जित होई। पर गदार लोकां ने साध संग जी अपनी चाल ना छड़ी, महाराज सिंह गिरफ्तार किए गए आदमपुर दुआबे की झिड़ी चो 17 बंदियों समेत और सिंगापुर की जेल में जलावतन किए गए और 5 साल की नजरबंदी तो बाद हरासत चो फरार हुए। आज तक अंग्रेज उन्होंने धूड़ ना प्राप्त कर सके। उन्होंने इतिहास के मैं कुछ कणिया आप जी सुना रहा जिन्होंने महाराज की बख्शिश हुई है। ऐसे महापुरुष तन हैं उन्हां दी कीमत कही नहीं जाती। हां कुर्बान जाई तेरा नाम है, जड़े तेरा नाम जपन वाले हैं उन्हां तो असी कुर्बान जाते हाँ। जिसनों बख्श लै मेरे प्यारे, हे मेरे प्यारे जिन्हां नूं तू बख्श लैंदा है सो जस तेरा गावै। वाहिगुरु तेरा प्यारा जस गाउंदे हन। राहल तू भारो स्वामी मेरा, हे स्वामी नाथ मालक तू मेरा स्वामी है, भारी शक्ति का मालिक है, तेरे बराबर किदी शक्ति हो सकती है। नरंगाबाद के अंदर आदासी साधा का हाथी आलिया का डेरा आया, कहिंदे लंगर बड़ा चलता प्रीख्या लैनी, कहिंदे जी सुक्का राशन लवांगे राशन, घोड़िया ले भी ऊठा ले भी बैलां ले भी हाथी ले भी, ते साधा ने अपने वास्ते भी 7 दिन खुला राशन लिया के लंगर तैयार कर करके खांदे रहे। बाबा वीर सिंह नूं कहिंदे महाराज तां हुण आदासी साध अंत लैणो हटदे ही नहीं गुरु नानक दे घर दा। कहिंदे कोई गल नहीं, बाबा जी ने सीत बुखार नूं याद किया, जिहड़ा कांबे नाल बुखार चढ़दा ना ये भी महापुरखां दी आग्या मनदे हन। बस जिहड़े तां साधा ने सच्चे इरादे नाल गुरु का लंगर छकिया वह बच गए, बाकी सारिआं नूं कांबे नाल बुखार चढ़ गया। बस 8 पैरां दे अंदर ऐन साध संगत जी ताने वर्गे कर दिते, साध जिहड़े खा खा के त्यौने दा कड़ा खीरां दे पूड़े मोटे होए होए सन। कहन लगे की होया, कहिंदे ओ तुसीं भी गुरु नानक दे घर दा अंत लैणो नहीं सी हटदे, हुण जा करके माफी मंगो। फिर बाबा वीर सिंह दे चरणां च गालां च पल्ले पा के ना आदासियां जटां वालिआं ने मुआफियां मंगियां, कहिंदे गाहां तां नहीं गुरु नानक दे घर दा अंत लाउंगे। ये गुरु नानक का घर भारी शक्ति का मालिक है, इसके घर का कोई अंत कौन लै सकता है। तू भारो स्वामी मेरा, संता परवासा तेरा। पर गुरु नानक की भारी शक्ति ते संतां नूं भरोसा, आम बंदियां नूं भरोसा नहीं। इन्हों का मन डको डोले खांदा, पता नहीं गुरु नानक दे घरों सानू खैर पवेगी जा ना पवेगी। पर जड़े महापुरख हन उन्हां नूं पूरा भरोसा है गुरसिखां नूं। नानक प्रभ शरण आई, हे वाहिगुरु परमेश्वर असीं तुहाडी चरण शरण विच आए हां, मुख निंदक छाई। जड़े महापुरखां दी निंदिया करदे हन उन्हां नूं मिलदा कुछ नहीं, उन्हां दे मुंह ते सुआह ही पैंदी है, राख ही पैंदी है लानतां रूपी, क्योंकि जड़े सच्चे गुरसिख हन उन्हां नूं लानतां दिंदे हन कि तुसीं अहिड़े महापुरखां दी निंदिया करदे हो, उन्हां दे मुंह ते लानतां रूपी राख पैंदी है। ए साध संगत जीओ, अज दी परम पवित्र सतगुरु श्री गुरु अर्जन साहब जी महाराज दी पावन पवित्र गुरबाणी दे विचार अते होए होए खालसा पंथ दे अंदर तत्वे ते ज्ञानवान गुरसिख ब्रह्म ज्ञानी महात्मा दे इतिहास दीआं कणियां दास ने जो गुरबाणी नाल जुड़े हन, गुरबाणी नूं जपण वाले ते जपाउण वाले सन, शब्द द्वारा वर्णन कीतियां हन विचारां। सो सतगुरु सच्चे पातशाह जी कृपा करन सानू भी पुरातन महापुरखां गुरसिखां वाला पवित्र जीवन बख्शिश करन, तां जो तड़के दा जागना जिन्हों भाई गुरदास जी ने नामदान इशनान नूं मुख किया दात प्राप्त होवे, अते गुरु साहब की आग्ञा अनुसार गुर सतगुर का जो सिख खाए सो भलके उठ हर नाम ध्यावै, उदम करै भलके प्रभाती, इशनान करै अमृत सर नहावै, उपदेश गुरु हर हर सत जापै, सब किलविख पाप दोहलिया जावै, फिर चढ़ा दिवस गुरबाणी गावे बहद्या उठद्या हर नाम ध्यावे जो सास ग्रास ध्याए मेरा हर हर सो गुरसिख गुरु मन भावे जन नानक धूड़ मंगाए तिस गुरसिख की जो आप जपै अवर है नाम जपावे वाले गुरसिखां दा पवित्र जीवन प्राप्त हो सके और जिन्हू प्राप्त करके साडा भी जमना मरना कटिया जावे लोक परलोक सफला से हिला हो जावे। सोदास इनिया बेनतियां तो समुची साध संगत का धनवाद करते हुए खेमा दे जाचक हन। वाहिगुरु जी का खालसा वाहिगुरु जी की फतेह।
हिरदय ध्याई सोई
करण कारण समरथ स्वामी जाते ब्रथा न कोई। वडै भाग रतन जन्म पाया करहो कृपा कृपाला। साध संग नानक गुण गावै सिमरै सदा गोपाला। वडै भाग रतन जन्म पाया करो कृपा कृपाला। साध संग नानक गुण गावै सिमरै सदा गोपाला। सोरठ महला पंजवा खोजत खोजत खोज बिचारियो। वाहिगुरु जी का खालसा वाहिगुरु जी की फतेह। परम पवित्र पूजनीक सत्कार योग गुरु साहिब जी की साजी नवाजी। परम पवित्र गुरु खालसा साध संगत जीओ आप बड़भागे हो जो कि शाम के दीवान की हाजरी भरते हुए सतगुरु जी की अमृतमय बाणी का कीर्तन भाई राम सिंह जी के रागी जथे तो बड़े प्यार सत्कार सहित श्रवण करते हुए आनंद माण रहे से। उपरांत गुरु साहब जी की पावन गुरबाणी की व्याख्या श्रवण करने वास्ते आप सतगुरों के पावन चरणों में हाजरियां भर रहे हो। आज के पवित्र शब्द के अंदर सतगुरु जी ने वाहिगुरु परमेश्वर के नाम नू सार वस्तु मनिया है। सतयुग सत तेता जगी द्वापर पूजा चार तीनों युग तीनों बेड़ा कल केवल नाम आधार। सतयुग के अंदर लोग यज्ञ करते सन त्रेते विच सतयुग सत बोलते सन त्रेते विच जगां दा जोर सी। द्वापर विच सोलह प्रकार की पूजा करते सन। कलयुग दे विच इको एक वाहिगुरु परमेश्वर दे नाम दा आधार आसरा है। सो इस करके जिन्हां गुरमुख प्यारियां ने इस कलयुग दे अंदर आ करके वाहिगुरु परमेश्वर दा नाम जपिया है उन्होंने कल्याण की दात प्राप्त की है। वाहिगुरु का नाम जपण विच कोई माई की खर्च नहीं आता। होर किसी पदार्थां की लोड़ नहीं पैंदी और 24 घंटे बंदे नूं बेल है रसना 24 घंटे बेल ही रहिंदी है। हर बंदा गरीब अमीर वाहिगुरु का सिमरन सुचजे ढंग नाल सखला ही कर सकता है। लोड़ वाहिगुरु के चरणों की प्यार भी है। सो इस करके भाई कलयुग के अंदर भला भी नाम जपण तो है अते सारे प्राणी मात्र का फर्ज भी बनता है कि वाहिगुरु परमेश्वर का नाम जपया जाए और कल्याण प्राप्त की जाए। सो रहो विचार एकाग्रता वास्ते सारिया संगत रसना की पवित्रता ले गजके बोलो सतनाम। सोरठ महला पंजवा सोरठ राग विच पंचम पातशाह साहिब श्री गुरु अर्जन देव जी महाराज इस प्रकार बाणी उचारण करते हैं। खोजत खोजत खोज विचारियो। कहिंदे हन मनवाणी शरीर करके गुरमुख प्यारियां ने खोजद्या खोजद्या उस वाहिगुरु का खोज जो खुरा सी उसनू विचारियो विचारिया है। खोजद्या खोजद्या उस वाहिगुरु की खोज मतलब प्राप्ति की सफलता का विचार किया है कि उस वाहिगुरु नू किवें खोजिया जा सकता है उसनू प्राप्त करन दा की साधन है। राम नाम तत सारा खोजद्या खोजद्या इस चीज का विचार खोजिया इस वस्तु का विचार प्राप्त होया कि वाहिगुरु परमेश्वर का जो नाम है ये तत सिद्धांत रूप है ਅਤੇ ਸਾਰਾ ਸ੍ਰੇਸ਼ਟ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਿਧਾਂਤ ਰੂਪ ਹੈ, ਤੱਤ ਵਸਤੂ ਹੈ ਅਤੇ ਪਵਿੱਤਰ ਹੈ। ਇਸ ਵਸਤੂ ਦੀ ਅਸੀਂ ਖੋਜ ਕਰਦਿਆਂ ਕਰਦਿਆਂ ਇਸ ਖੋਜ ਨੂੰ ਪ੍ਰਾਪਤ ਕੀਤਾ ਹੈ। ਕਿਲਵਖ ਕਾਟੇ ਨਿਮਕ ਅਰਾਧਿਆ, ਨਿਮਕ ਥੋੜਾ ਮਾਤਰ ਹੀ ਪਰਮੇਸ਼ਰ ਦਾ ਨਾਮ ਆਰਾਧਨ ਕਰਨੇ ਨਾਲ ਸਾਰੇ ਜਿਹੜੇ ਕਿਲਵਖ ਪਾਪ ਸਨ ਉਹ ਕਾਟੇ ਕੱਟੇ ਗਏ ਹਨ। ਕਿਲ ਨਿਸ਼ਚੇ ਕਰਕੇ ਵਿਖ ਜ਼ਹਿਰਵਤ ਜਿਤਨੇ ਪਾਪ ਸਨ ਉਹ ਸਾਰੇ ਦੇ ਸਾਰੇ ਕੱਟੇ ਗਏ ਹਨ। ਕਈ ਵਿਦਵਾਨਾਂ ਦਾ ਖਿਆਲ ਹੈ ਕਿ ਅੱਖ ਦੇ ਝਮਕਣ ਨੂੰ ਜਿੰਨਾ ਸਮਾਂ ਲੱਗਦਾ ਇਸ ਨੂੰ ਨਿਮਕ ਸਮਾਂ ਕਹਿੰਦੇ ਹਨ। ਕਈ ਵਿਦਵਾਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ 100 ਬੋੜ ਦੇ ਪੱਤੇ ਵਿੱਚ ਸੂਈ ਨੂੰ ਨਿਗਾਉਣ ਲਈ ਜਿਤਨਾ ਸਮਾਂ ਲੱਗਦਾ ਇਤਨਾ ਨਿਮਕ ਸਮਾਂ ਹੈ। ਭਾਵ ਹੈ ਬਹੁਤ ਥੋੜੇ ਕਾਲ ਦਾ ਨਾਮ ਨਿਮਕ ਹੈ। ਭਾਵ ਜਿਨ੍ਹਾਂ ਨੇ ਕੁਛ ਸਮਾਂ ਵੀ ਵਿਰਤੀ ਨੂੰ ਇਕਾਗਰ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਆਰਾਧਿਆ ਹੈ, ਆਰਾਧਨ ਕੀਤਾ ਹੈ, ਕਿਲਵਖ ਕਾਟੇ ਉਹਨਾਂ ਦੇ ਜਨਮ ਜਨਮਾਂਤਰਾਂ ਦੇ ਜੋ ਕਿਲਵਖ ਪਾਪ ਸਨ ਉਹ ਕੱਟੇ ਗਏ ਹਨ। ਮੈਂ ਇੱਕ ਦਿਨ ਦੀ ਵਿਆਖਿਆ ਵਿੱਚ ਇਹਨਾਂ ਕਿਲਵਖਾਂ ਦਾ ਵਿਚਾਰ ਕਥਨ ਕੀਤਾ ਸੀ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ। ਬ੍ਰਾਹਮਣ ਕਿਸੇ ਵਿਦਵਾਨ ਦਾ ਮਾਰ ਦੇਣਾ, ਕੈਲੀ ਕਪਲਾ ਗਊ ਦਾ ਮਾਰ ਦੇਣਾ, ਕੰਜਕਾ ਕੰਨਿਆਂ ਦਾ ਮਾਰਨਾ ਔਰ ਕਿਸੇ ਆਣ ਆਚਾਰੀ ਜਿਹਦਾ ਚਾਲ ਚਲਣ ਚੰਗਾ ਨਾ ਹੋਵੇ ਉਹਦਾ ਕਮਾਇਆ ਹੋਇਆ ਅੰਨ ਖਾਣਾ, ਇਹ ਵੀ ਇੱਕ ਪਾਪ ਮੰਨਿਆ ਹੈ। ਨੀਚ ਦਾ ਜਿਹੜਾ ਅੰਨ ਹੈ ਇਹਦੇ ਖਾਣੇ ਨਾਲ ਬਿਰਤੀ ਭ੍ਰਿਸ਼ਟ ਹੋ ਜਾਂਦੀ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ, ਕਿਸੇ ਨੀਚ ਦੇ ਘਰੋਂ ਨਾ ਅੰਨ ਖਾਣਾ, ਜਿਹੜਾ ਖਾਂਦਿਆਂ ਸਾਰ ਬਕਾਰ ਕਰਦਾ, ਬਿਰਤੀ ਵਿੱਚ ਨਾ ਲੱਗਦੀ ਆਤਮਾ ਦੇ, ਜੜੀ ਘੜੀ ਮਨੁੱਖ ਆਹਾਰ ਕਰਦਾ, ਉਸ ਬੀਜ ਥੇ ਬੁਰੀ ਸੰਤਾਨ ਹੋਵੇ, ਜੇਕਰ ਇਸਤਰੀ ਸੰਗ ਨੁਹਾਰ ਕਰਦਾ, ਸਦਾ ਸਤੀ ਮਨੁੱਖ ਦਾ ਅੰਨ ਖਾਈਏ, ਨਾਲੇ ਦੇਖੀਏ ਦਸਾਂ ਨਿਹਾਂ ਦੀ ਕਾਰ ਕਰਦਾ। ਹਮੇਸ਼ਾ ਸਤੀ ਮਨੁੱਖ ਦਾ ਅੰਨ ਖਾਣ ਵਾਸਤੇ ਹਦਾਇਤ ਕੀਤੀ ਹੈ। ਵੇਖਣਾ ਚਾਹੀਦਾ ਕਿ ਦਸਾਂ ਨਾਂ ਦੀ ਧਰਮ ਦੀ ਕਿਰਤ ਕਰਦਾ ਹੈ, ਉਹਦਾ ਅੰਨ ਖਾ ਕੇ ਬਿਰਤੀ ਟਿਕੇਗੀ। ਮਾੜੀ ਕਿਰਤ ਵਾਲੇ ਦਾ ਅੰਨ ਖਾ ਕਰਕੇ ਬਿਰਤੀ ਜਿਹੜੀ ਹੈ ਉਹ ਮਲਨ ਹੋ ਜਾਂਦੀ ਹੈ। ਮਲਨ ਅੰਨ ਕਰ ਮਲਨ ਮਨ, ਸ਼ੁੱਧ ਅੰਨ ਕਰ ਸ਼ੁੱਧ। ਮਲੀਨ ਅੰਨ ਖਾਣੇ ਨਾਲ ਮਨ ਵੀ ਮਲੀਨ ਹੋ ਜਾਂਦਾ ਹੈ, ਸ਼ੁੱਧ ਅੰਨ ਖਾਣੇ ਨਾਲ ਮਨ ਵੀ ਸ਼ੁੱਧ ਹੁੰਦਾ ਹੈ। ਇਸੇ ਕਰਕੇ ਭਾਰਤੀ ਜੀ ਨੇ ਵੀ ਕਿਹਾ ਨਾ, ਜਾਚ ਜਾਚ ਅੰਨ ਖਾਤੋ। ਮੈਂ ਵੀ ਜਾਚ ਜਾਚ ਕੇ ਅੰਨ ਖਾਣਾ, ਕਿਤੇ ਮਾੜੇ ਘਰ ਦਾ ਅੰਨ ਨਾ ਖਾਧਾ ਜਾਏ, ਬਿਰਤੀ ਭ੍ਰਿਸ਼ਟ ਹੀ ਨਾ ਹੋ ਜਾਵੇ। ਮਹਾਰਾਜ ਦਸਮ ਪਾਤਸ਼ਾਹ ਰਹਿਤਨਾਮ ਵਿੱਚ ਲਿਖਦੇ ਹਨ, ਜਹਾਂ ਕਹਾਂ ਕਾ ਛਕੈ ਪ੍ਰਸ਼ਾਦ, ਸਿੱਖ ਨੇ ਮੇਰਾ ਆਦ ਜੁਗਾਦ, ਜਾ ਕੀ ਰਹਿਤ ਨਾ ਜਾਣੀਐ ਗੁਰਮੰਤਰ ਨਾ ਹੀ ਚੀਤ, ਤਾਂ ਕਾ ਭੋਜਨ ਖਾਏ ਕੈ ਬਿਸਰਾ ਹਰ ਸੋ ਪ੍ਰੀਤ। ਇਸ ਕਰਕੇ ਜਿਹੜਾ ਜਿੱਤਰ ਕਿੱਧਰ ਦਾ ਭੋਜਨ ਖਾ ਲੈਣਾ, ਭਾਵ ਵੇਖਣਾ ਨਾ ਇਹਦੀ ਕਮਾਈ ਨਜਾਇਜ਼ ਹੈ ਜਾਂ ਜਾਇਜ਼ ਹੈ, ਉਹਦੇ ਖਾਣੇ ਨਾਲ ਬਿਰਤੀ ਭ੍ਰਿਸ਼ਟ ਹੁੰਦੀ ਹੈ ਤੇ ਵਾਹਿਗੁਰੂ ਦੀ ਜੋ ਪ੍ਰੀਤੀ ਹੈ ਉਹ ਬਿਸਰ ਜਾਂਦੀ ਹੈ। ਤੁਸਾਂ ਨੇ ਭਗਤ ਮਾਲਾ ਵਿੱਚ ਸਾਖੀ ਪੜ੍ਹੀ ਹੋਵੇਗੀ ਕਿ ਸਵਾਮੀ ਰਾਮਾਨੰਦ ਜੀ ਦੇ ਰਵਿਦਾਸ, ਕਬੀਰ, ਧੰਨਾ, ਸਦਨਾ ਆਦਿਕ ਸਾਰੇ ਨਾਮਾਂ ਆਦਿਕ ਪੁਰਾਣੇ ਚੇਲੇ ਸਨ। ਉਹਨਾਂ ਨੇ ਹਦਾਇਤ ਕੀਤੀ ਹੋਈ ਸੀ ਕਿ ਸ਼ਹਿਰ ਦਾ ਜਿਹੜਾ ਫਲਾਨਾ ਸ਼ਾਹੂਕਾਰ ਹੈ ਉਸ ਦੇ ਘਰ ਦਾ ਸਾਨੂੰ ਅੰਨ ਨਾ ਛਕਾਉਣਾ, ਕਿਉਂਕਿ ਜਿਹੜੇ ਬਰਾਗੀ ਸਾਧੂ ਹਨ ਇੱਕ ਹੁੰਦਾ ਹੈ ਭਿੱਖਿਆ ਕਰਨੀ, ਇੱਕ ਹੁੰਦਾ ਹੈ ਗਜਾ ਕਰਨਾ। ਭਿੱਖਿਆ ਹੁੰਦੀ ਹੈ ਬਣਿਆ ਹੋਇਆ ਭੋਜਨ अपने जाच करके छकना। गजा हुंदा है सीधा आदक लियाना अते आप बना करके भोजन खाना। ये जिहड़े विरागी लोग हन ये भिख्या दा अन्न नहीं खांदे, सुका सीधा लै करके आप चौंके ते तैयार करके सोचम नाल भोजन छकना करते हैं। सो स्वामी रामानंद जी ने ना अपने चेलियां नूं हदायत की से कि उस शाहूकार का मैनू अन्न ना खिलाउणा। वो शाहूकार अपने वालों बड़ा प्यार जनाया करे कि किसे समय कृपा होवे कि स्वामी रामानंद जी मेरा अन्न छकण, भोजन छकण, पर समा नहीं सी बनदा। उहदे पुत्र हैनस ते माया सारी निष्फल ही जानी से। उहनूं इह पता सी कि जे स्वामी रामानंद जी ने मेरे घर का भोजन खा लिया मेरे घर पुत्र लाजमी होवेगा, क्योंकि महापुरख ब्रह्म ज्ञानी हन जिहदा निमन खांदे हन उहदे वास्ते लाजमी अरदास करदे हन। फिर निमक खा के कदे हो नहीं सकदा कि वरदान ना देण, पर स्वामी रामानंद जी ने अपने चेलियां नूं पहलां ही समझा रख्या से। सो एक दिन ऐसा समा बनया, बारिशा बहुत ज्यादा होने लग गई। पुराने जमाने च इनियां नालियां गलियां पक्कियां नहीं सी होया करदियां, बारो बारी ये सारे चेले गजा करन जांदे सन। आज इन्हां दा जो सरदार से रविदास भगत, इहदी वारी से, ये गजा करन वास्ते चले गया। पिछले जन्म ब्रह्मचारी ब्राह्मण से, जदों ये गजा करन गया गलियां विच वर्षा दे नाल बड़ा भारी चिकड़ होया होया से। जदों ये शाहूकार दे घर मूर्ति गुजरन लग्या कुदरती गारे विच इहदा पैर फिसल गया, ये तिल करके उत्थे डिग पिया। जदों खड़का होया शाहूकार ने बाहर देखिया रविदास डिगया होया सी। उसने चुक करके इहदा शरीर साफ किया, वस्त्र नवे बदलाए। कहन लगे ब्रह्मचारी जी देखो ना किन्ना मीह पै रहा है, कितना चिकड़ है, आपदा शरीर बड़ा दुबला पतला कमजोर है, डिग पवोगे किते चोट लग जाएगी, राशन ही लेना है, अज मेरे ही घर तो लै चलो, ये घर आप जी का है, सब सीधा आप जी का बख्शिया होया। मिठिया मिठिया इस तरह मुंह ठगड़िया गल्लां करके रविदास नूं भरमा लिया। इहदे मन च भी थोड़ा कमदिलापन आ गया कि वाकया गारा बहुत है ते मीह बड़ा पै रहा है, मैं फिर ना किते डिग पवां। कमजोरी है ना जो मन च आ जावे। इन क्या शाह जी ये गल ठीक है, वाकया मीह बहुत पैंदा है, गारा बहुत है, जे किते राशन ही गारे विच डिग पिया गुरु जी का भोजन बनाउण वास्ते अवेर हो जावेगी। सो उत्थों ही सारा सीधा लै करके रविदास जी आ गए। आ करके चौंका चूल्हा सही किया, सारे चेले कट्ठे हो गए। किसी ने चौंके नूं लिपिया पोचिया, किसी ने बालण पाड़िया, किसी ने बालण डाया अग बाल दित्ती, किसी ने दाल सब्जी तैयार कीती, किसी ने आटा जप लिया, कोई पेड़े करन लग पिया, कोई बेलन के पाउण लग पिया, कोई राड़न लग पिया, कोई रामानंद जी नूं बेनती करन चले गया, कोई परोसन लग गया। भाव जुदी जुदी सेवा च सारे विद्यार्थी लग जांदे सन। अज भी इन्हां ने अगे आले हिसाब नाल स्वामी रामानंद जी दी बड़े प्यार नाल सेवा नभाई है। भोजन प्यार कीता, अगे मंग उन्हां नूं छकाया। अठी पैरे स्वामी रामानंद जी भोजन छकिया करदे सन। अज भी आम जड़े बरागी साधु हन वो तकरीबन अठ पैरा ही भोजन करते हैं, जड़े आप बना के खाने वाले हैं। निहंगा सिंघां दे दलां च भी तकरीबन विवेक आले जड़े हैं ये अठी पैरी ही भोजन सजाते हैं। भाव सारा दिन फिर इन्नी मशक्कत कौन करे, कर्म कांड विच काफी समा लग जाया करता है। सो जदों तड़के उठ करके स्वामी रामानंद जी ने इशनान किया और भजन विच बैठे समाधि स्थित होए, ਅੱਗੇ ਇਹ ਤ੍ਰਿਪਤੀ ਦਾ ਧਿਆਨ ਕਰਕੇ ਰਾਮ ਚੰਦਰ ਜੀ ਦਾ ਉਹਨਾਂ ਦੀ ਮੂਰਤੀ ਦਾ ਧਿਆਨ ਕਰਿਆ ਕਰਦੇ ਸਨ। ਅੱਜ ਜਦੋਂ ਧਿਆਨ ਵਿੱਚ ਬੈਠੇ ਧਿਆਨ ਟਿਕੇ ਹੀ ਨਾ, ਅੱਗੇ ਸਾਹਮਣੇ ਸਾਖਿਆਤ ਰਾਮ ਚੰਦਰ ਦਾ ਸਰੂਪ ਆ ਜਾਣਾ, ਅੱਜ ਉਹ ਸਰੂਪ ਹੀ ਨਾ ਆਵੇ। ਕਦੀ ਮਰੀਆਂ ਗਾਈਆਂ ਦਿਸੀ ਜਾਣ, ਕਦੀ ਹੱਡ ਦਿਸੀ ਜਾਣ, ਕਦੀ ਖੱਲਾਂ ਦਿਸੀ ਜਾਣ, ਕਦੀ ਹੁੱਕੇ ਦੀਆਂ ਨਲਪੀਆਂ ਦਿਸੀ ਜਾਣ, ਕਦੀ ਕੁਝ ਦਿਸੀ ਜਾ, ਕਦੀ ਕੁਝ ਜਾਣੀ, ਇਸ ਤਰ੍ਹਾਂ ਦੇ ਭੈੜੇ ਸੀਨੇ ਮੂਹਰੇ ਆਈ ਜਾਣ ਤੇ ਮਹਾਰਾ ਰਾਮ ਚੰਦਰ ਜੀ ਦਾ ਜਿਹੜਾ ਧਿਆਨ ਸੀ ਉਹ ਨਾ ਬਣੇ। ਇਹਨੇ ਬੜਾ ਯਤਨ ਕੀਤਾ ਵੀ ਜਿੱਦਣ ਦਾ ਮੈਂ ਸਾਧੂ ਹਾਂ ਕਦੀ ਮੇਰੇ ਮਨ ਦੀ ਬਿਰਤੀ ਨਹੀਂ ਸੀ ਉਖੜੀ, ਅੱਜ ਪਹਿਲਾ ਦਿਨ ਹੈ, ਪਤਾ ਨੀ ਕੀ ਚਾਂਸ ਵਰਤਿਆ, ਮੈਂ ਅੱਜ ਕਰਮ ਕਾਂਡ ਵੀ ਸਹੀ ਕੀਤਾ, ਇਸ਼ਨਾਨ ਵੀ ਸਹੀ ਕੀਤਾ, ਪੂਜਾ ਵੀ 16 ਪ੍ਰਕਾਰ ਦੀ ਸਹੀ ਕੀਤੀ ਹੈ, ਔਰ ਆਸਣ ਵੀ ਸਹੀ ਵਿਛਾਇਆ, ਦਿਸ਼ਾ ਵੀ ਸਹੀ ਬੈਠਾ, ਔਰ ਚੌਂਕੜਾ ਵੀ ਸਹੀ ਲਾਇਆ ਹੋਇਆ, ਮੂਹਰੇ ਧੂਪ ਦੀਪ ਜੋਤ ਔਰ ਸਾਰੀ ਸਮੱਗਰੀ ਵੀ ਤਿਆਰ ਹੈ, ਕਾਰਨ ਕੀ ਹੈ ਕਿ ਮੇਰੀ ਬਿਰਤੀ ਟਿਕ ਕਿਉਂ ਨਹੀਂ ਰਹੀ ਹੈ। ਹੁਣ ਜਦੋਂ ਬੰਦੇ ਦੀ ਬਿਰਤੀ ਨਾ ਟਿਕੇ ਫਿਰ ਬੈਠਿਆ ਵੀ ਨਹੀਂ ਜਾਂਦਾ, ਚੌਂਕੜਾ ਤਾਂ ਹੀ ਲਾਵੇਗਾ ਨਾ ਜੇ ਮਨ ਟਿਕੇਗਾ, ਤੇ ਜੇ ਮਨ ਹੀ ਉਹ ਚਾਟ ਰਿਹਾ ਤੇ ਚੌਂਕੜਾ ਲਾ ਕੇ ਕਰੇਗਾ ਕੀ। ਬਹੁਤ ਯਤਨ ਕੀਤੇ ਪਰ ਮਨ ਨਾ ਟਿਕਿਆ, ਬੜੇ ਅਪਰਾਮ ਹੋਏ, ਸੋਚੀ ਪੈਦਾ ਕਿ ਜ਼ਿੰਦਗੀ ਵਿੱਚ ਮੇਰੇ ਨਾਲ ਐਸੀ ਕਦੀ ਘਟਨਾ ਨਹੀਂ ਸੀ ਵਾਪਰੀ ਕਿ ਮੇਰੀ ਬਿਰਤੀ ਟੁੱਟੇ, ਇਹ ਕਾਰਨ ਕੀ ਹੈ। ਉਹ ਸੋਚਦੇ ਸੋਚਦੇ ਇਸ ਤੱਤ ਤੇ ਪਹੁੰਚੇ ਕਿ ਅੱਜ ਮੇਰੇ ਤੋਂ ਕੋਈ ਮਲੀਨ ਅੰਨ ਖਾਧਾ ਗਿਆ, ਮਾੜੇ ਘਰ ਦਾ ਅੰਨ ਖਾਧਾ ਗਿਆ, ਜਿਹੜੀ ਮੇਰੀ ਬਿਰਤੀ ਨਹੀਂ ਟਿਕ ਰਹੀ। ਉਹਨੇ ਕਿਹਾ ਕਿ ਹੁਣ ਨਿਰਣਾ ਕਿਵੇਂ ਹੋਵੇ ਕਿ ਅੰਨ ਮਾੜਾ ਸੀ ਜਾਂ ਚੰਗਾ ਸੀ। ਉਹਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਇਕੱਠੇ ਕਰ ਲਿਆ, ਕਹਿਣ ਲੱਗੇ ਭਾਈ ਅੱਜ ਗਜਾ ਕਰਕੇ ਸਿੱਧਾ ਕੌਣ ਲਿਆ ਸੀ। ਉਹ ਸਾਰੇ ਸਹਿਮਤ ਹੋ ਕਰਕੇ ਕਹਿਣ ਲੱਗੇ ਅੱਜ ਮਹਾਰਾਜ ਬ੍ਰਹਮਚਾਰੀ ਜੀ ਲਿਆਏ ਸਨ, ਭਾਵ ਰਵਿਦਾਸ ਜੀ। ਕਹਿਣ ਲੱਗੇ ਅੱਛਾ ਉਹਨੂੰ ਬੁਲਾਓ। ਹੁਣ ਰਵਿਦਾਸ ਦੇ ਸਾਰਿਆਂ ਨੇ ਪੰਡ ਸਿੱਟ ਦਿੱਤੀ ਕਿ ਅਸੀਂ ਫਾਰਗ ਹੋ ਜਾਵਾਂਗੇ। ਰਵਿਦਾਸ ਨੂੰ ਬੁਲਾਇਆ ਵੀ ਬ੍ਰਹਮਚਾਰੀ ਜੀ ਤੁਹਾਨੂੰ ਗੁਰੂ ਜੀ ਬੁਲਾਉਂਦੇ ਹਨ। ਰਵਿਦਾਸ ਆ ਗਿਆ ਕਿ ਨਮਸਕਾਰ ਕੀਤੀ, ਕੁਝ ਮਨ ਚ ਡਰਿਆ ਕਿ ਅੱਜ ਕੋਈ ਖੈਰ ਨਹੀਂ, ਕੋਈ ਕਾਰਨ ਹੈ ਜਿਸ ਢੰਗ ਨਾਲ ਅੱਜ ਬੁਲਾਇਆ, ਅੱਜ ਕੋਈ ਪੇਛੀ ਹੈ, ਕਿਉਂ ਪ੍ਰਤੀਤ ਹੋ ਰਿਹਾ ਹੈ। ਕਹਿਣ ਲੱਗੇ ਗੁਰੂ ਜੀ ਮਹਾਰਾਜ ਹੁਕਮ ਬਖਸ਼ਿਸ਼ ਕਰੋ। ਕਹਿਣ ਲੱਗੇ ਭਾਈ ਅੱਜ ਸਿੱਧਾ ਕਿੱਥੋਂ ਲਿਆਇਆ ਸੀ। ਹੁਣ ਗੱਲ ਯਾਦ ਆ ਗਈ ਕਿ ਸਵਾਮੀ ਜੀ ਨੇ ਉਹਦੇ ਘਰੋਂ ਸਿੱਧਾ ਲਿਆਉਣ ਲਈ ਰੋਕਿਆ ਹੋਇਆ ਸੀ, ਹੁਣ ਬਚਨ ਦੀ ਉਲੰਘਣਾ ਕੀਤੀ ਹੈ, ਝੂਠਾ ਸੀ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੁਆਫੀ ਦਿਓ, ਜਿਸ ਘਰੋਂ ਆਪ ਜੀ ਨੇ ਰੋਕ ਲਾਈ ਸੀ ਉਸ ਸ਼ਾਹੂਕਾਰ ਦੇ ਘਰੋਂ ਮੈਂ ਅੱਜ ਸਿੱਧਾ ਲਿਆਇਆ। ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਕਿ ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਸਮਝਾਇਆ ਸੀ, ਉਹ ਕਿੰਨੀ ਵਾਰੀ ਬੇਨਤੀ ਕਰਦਾ ਰਿਹਾ ਕਿ ਮੈਂ ਆਪ ਰਾਸ਼ਨ ਲਿਆਉਂਦਾ ਹਾਂ, ਸਰਦਾਈ ਦਾ ਸਮਾਨ ਲਿਆਉਂਦਾ ਹਾਂ, ਲੰਗਰ ਦਾ ਸਮਾਨ ਲਿਆਉਂਦਾ ਹਾਂ, ਘਿਓ ਆਦਿਕ ਲੈ ਲਓ, ਅਸੀਂ ਪ੍ਰਵਾਨਗੀ ਨਹੀਂ ਸੀ ਦਿੱਤੀ, ਉਹਦੀਆਂ ਲਿਆਂਦੀਆਂ ਚੀਜ਼ਾਂ ਮੋੜ ਦਿੰਦੇ ਸਾਂ, ਤੂੰ ਉੱਥੋਂ ਕਿਉਂ ਲਿਆਇਆ ਹੈ। ਕਹਿਣ ਲੱਗਾ ਗੁਰੂ ਜੀ ਹੁਣ ਤਾਂ ਜਿਹੜੀ ਗਲਤੀ ਹੋਣੀ ਸੀ ਹੋ ਚੁੱਕੀ, ਹੁਣ ਤਾਂ ਬਣਾ ਕਰਕੇ ਆਪ ਜੀ ਨੂੰ ਵੀ ਖਿਲਾਇਆ, ਅਸੀਂ ਵੀ ਖਾਧਾ। ਕਹਿਣ ਲੱਗੇ ਚੰਗਾ ਇਉਂ ਕਰ, ਤੇਰੇ ਨਾਲ ਗੱਲ ਫੇਰ ਕਰਾਂਗੇ। ਪਹਿਲਾਂ ਉਸ ਸੇਠ ਨੂੰ ਬੁਲਾ ਕੇ ਲਿਆ, ਰਵਿਦਾਸ ਚਲੇ ਗਿਆ, ਜਾ ਕਰਕੇ ਸੇਠ ਨੂੰ ਬੁਲਾਇਆ। ਕਹਿਣ ਲੱਗੇ ਸਵਾਮੀ ਜੀ ਮਹਾਰਾਜ ਬੁਲਾਉਂਦੇ, ਉਹ ਖੁਸ਼ ਸੀ ਕਿ ਅੱਜ ਮੇਰਾ ਕੰਮ ਬਣ ਜਾਣਾ, ਉਹਨੂੰ ਅਨੁਭਵ ਹੋ ਗਿਆ ਕਿ ਮੇਰਾ ਉਹਨੇ ਅੰਨ ਖਾਧਾ ਤੇ ਮੇਰੇ ਚਿੱਠੇ ਅੱਜ ਤਰ ਜਾਣੇ। ਇਹ ਲੋਕ ਹੁਸ਼ਿਆਰ ਤਾਂ ਬੜੇ ਹੁੰਦੇ ਹਨ, ਆ ਗਿਆ ਹਕੀ ਬੜੇ ਪਿਆਰ ਨਾਲ ਭੇਟਾ ਰੱਖ ਕੇ ਨਮਸਕਾਰ ਕੀਤੀ। ਸਵਾਮੀ ਰਾਮਾਨੰਦ ਕਹਿਣ ਲੱਗੇ ਸੇਠ ਸਾਹਿਬ ਦੱਸੋ, ਕੱਲ ਸਾਡੇ ਚੇਲੇ ਤੁਹਾਡੇ ਘਰੋਂ ਰਾਸ਼ਨ ਲਿਆਏ ਹੈ, ਕਿ ਤੁਸੀਂ ਰਾਸ਼ਨ ਕਿਹੜੀ ਭਾਵਨਾ ਕਰਕੇ ਦਿੱਤਾ ਸੀ, ਸੱਚ ਦੱਸਿਓ। ਕਹਿਣ ਲੱਗੇ ਮਹਾਰਾ ਆਪ ਜਾਣੀ ਜਾਣ ਹੋ, ਬ੍ਰਹਮ ਗਿਆਨੀ ਹੋ, ਅੰਤਰਜਾਮੀ ਹੋ, ਤੁਹਾਤੋਂ ਕਿਹੜੀ ਗੱਲ ਛੁਪੀ ਹੋਈ ਹੈ, ਮੈਂ ਰਾਸ਼ਨ ਇਸ ਕਰਕੇ ਦਿੱਤਾ ਮੇਰੇ ਪੁੱਤਰ ਹੈ ਨੇ, ਪੁੱਤਰ ਭਾਵਨਾ ਲਈ। ਕਹਿਣ ਲੱਗੇ ਹੁਣ ਅਸੀਂ ਤੇਰਾ ਅੰਨ ਖਾ ਚੁੱਕੇ ਹਾਂ, ਜਾਂ ਆਉਂਦੇ ਸਾਲ ਤੇਰੇ ਪੁੱਤਰ ਹੋ ਜਾਵੇਗਾ। ਉਹਨੂੰ ਤਾਂ ਛੁੱਟੀ ਦੇ ਦਿੱਤੀ, ਬਾਹਰ ਦੇ ਦਿੱਤਾ, ਕਿਉਂਕਿ ਉਹਦਾ ਨਿਮ ਖਾਧਾ ਸੀ। ਹੁਣ ਰਵਿਦਾਸ ਨੂੰ ਪਾਲਣ ਕਰ ਲਿਆ, ਸਾਹਮਣੇ ਖੜਾ ਲਿਆ। ਕਹਿਣ ਲੱਗੇ 10 ਵਜੇ ਹੁਣ ਤੇ ਅੱਜ ਤੱਕ ਜਦੋਂ ਦਾ ਮੈਂ ਸਾਧੂ ਹੋਇਆ ਮੈਨੂੰ ਕਦੀ ਕਲੇਸ਼ ਨਹੀਂ ਸੀ ਵਿਆਪਿਆ। ਪਹਿਲਾ ਦਿਨ ਆ ਤੈਂ ਭਗਵਾਨ ਨਾਲੋਂ ਮੇਰੀ ਸੁਰਤ ਤੋੜੀ ਹੈ, ਮਾੜਾ ਅੰਨ ਖਲਾ ਕਰਕੇ। ਹੁਣ ਦੱਸ ਤੈਨੂੰ ਕੀ ਸਜ਼ਾ ਦਿੱਤੀ ਜਾਏ। ਬਸ ਇਹ ਕੰਬੀ ਜਾਏ, ਸਰਾਪ ਨਾ ਦੇ ਦੇਣ। ਕਹਿਣ ਲੱਗੇ ਚੰਗਾ, ਤੈਂ ਮੈਨੂੰ ਨੀਚਾਂ ਦਾ ਅੰਨ ਖਲਾਇਆ, ਜਾਂ ਹੁਣ ਨੀਚਾਂ ਦੇ ਜੰਨੇ। ਚਮੜੇ ਦਾ ਕੰਮ ਕਰਨ ਵਾਲਿਆਂ ਦਾ ਅੰਨ ਖਲਾਇਆ, ਤੂੰ ਹੁਣ ਇਹਨਾਂ ਦੇ ਜੰਨੇਗਾ। ਕਹਿੰਦਾ ਗੁਰੂ ਜੀ, ਮੈਂ ਸਾਰੀ ਉਮਰ ਆਪ ਜੀ ਦੀ ਕਿੰਨੀ ਖਿਦਮਤ ਕੀਤੀ, ਇੱਕ ਵਾਰੀ ਥੋੜੀ ਗਲਤੀ ਹੋਈ, ਤੁਸੀਂ ਐਡਾ ਵੱਡਾ ਸਰਾਪ ਦੇ ਦਿੱਤਾ। ਕਹਿਣ ਲੱਗੇ ਹੁਣ ਤੈਂ ਮੈਨੂੰ ਕਲੇਸ਼ ਦਿੱਤਾ, ਇੱਕ ਵਾਰੀ ਤਾਂ ਤੈਨੂੰ ਪਵੇਗਾ ਜੰਮਣਾ, ਉਂਝ ਤੇਰਾ ਗਿਆਨ ਬਣਿਆ ਰਹੇਗਾ। ਤੇਰਾ ਜਿਹੜਾ ਗਿਆਨ ਹੈ ਨਾ, ਉਹ ਬਣਿਆ ਰਹੇਗਾ। ਫਿਰ ਕਹਿਣ ਲੱਗੇ ਆਟਾ ਕਿਨੂੰ ਗੁਨਿਆ ਸੀ? ਕਹਿਣ ਲੱਗੇ ਧੰਨੇ ਨੇ। ਕਹਿਣ ਲੱਗੇ ਤੂੰ ਜੱਟਾਂ ਵਾਲਾ ਹੀ ਕੰਮ ਕਰਦਾ ਰਿਹਾ, ਮਿੱਟੀ ਦੇ ਥੋਬੇ ਸੀ ਪੱਥੀ ਗਿਆ। ਉਹ ਜਿਹੜਾ ਸ਼ਬਦ ਲੈ ਕੇ ਬਚਨ ਕਹੇ ਉਸੇ ਜਾਤੀ ਚ ਉਹਨਾਂ ਦਾ ਜਨਮ ਹੋਇਆ। ਕਹਿਣ ਲੱਗੇ ਪੇੜੇ ਕਿਨ ਕੀਤੇ ਸੀ? ਕਹਿੰਦੇ ਨਾਮੇ ਨੇ। ਕਹਿੰਦੇ ਤੈਨੂੰ ਪਤਾ ਨਾ ਸਰ ਪੇੜੇ ਕਰਨ ਲੱਗੇ? ਤੈਨੂੰ ਨਾ ਪਤਾ ਲੱਗਾ ਵੀ ਅੰਨ ਮਾੜਾ ਸੀ? ਤੂੰ ਕੈਂਚੀ ਨਾਲ ਕੁਤਰ ਕੁਤਰ ਕੇ ਜਿਵੇਂ ਲੀਰਾਂ ਰੱਖੀ ਦੀਆਂ ਇਵੇਂ ਹੀ ਰੱਖੀ ਗਿਆ, ਉਹ ਛੀਂਬਿਆਂ ਦੇ ਚਲੇ ਗਿਆ। ਕਹਿਣ ਲੱਗੇ ਨੇਂਦਾ ਦੇਣ ਸੈਣ ਆਇਆ ਸੀ। ਕਹਿੰਦੇ ਤੈਨੂੰ ਨਾਈਆਂ ਵਾਲਾ ਹੀ ਕੰਮ ਕੀਤਾ, ਕੋਈ ਗੱਲ ਵਿਚਾਰੀ ਨਾ? ਦਾ ਸਾਡ ਗੁਰੂ ਜੀ ਭੋਜਨ ਛਕ ਲਓ ਬਣਿਆ ਹੋਇਆ, ਉਹ ਨਾਈਆਂ ਦੇ ਚਲੇ ਗਿਆ। ਸਾਜਨਾ ਕਸਾਈ ਉਹਨ ਪਰੋਸਿਆ, ਕਹਿੰਦਾ ਉਹ ਤੈਂ ਕਸਾਈ ਪੁਣਾ ਹੀ ਕੀਤਾ, ਗੁਰੂ ਦੀ ਵੀ ਲਿਹਾਜ ਨਾ ਕੀਤੀ, ਮਾੜੇ ਘਰ ਦਾ ਮੈਨੂੰ ਲਿਆ ਕੇ ਅੰਨ ਖਲਾਇਆ, ਜਾਂ ਕਸਾਈ ਹੋ। ਹੁਣ ਇਹ ਕਸਾਈ ਨਹੀਂ ਸੀ, ਮਾਤਲ ਕਬੀਰ ਸਾਹਿਬ ਨੂੰ ਕਿਹਾ ਉਹ ਤੂੰ ਲਿਆ ਕੇ ਪ੍ਰਸ਼ਾਦੇ ਪਰੋਸੀ ਗਿਆ, ਜਲਾਇਆਂ ਵਾਲਾ ਕੰਮ ਕੀਤਾ, ਜਿਵੇਂ ਥਾਨ ਸਿੱਟੀ ਜਾਈਦੇ ਆ। ਜਿਹੜਾ ਜਿਹੜਾ ਅੱਖਰ ਲੈ ਕੇ ਸਵਾਮੀ ਰਾਮਾਨੰਦ ਨੇ ਆਪਣੇ ਉਹਨਾਂ ਬ੍ਰਹਮਚਾਰੀ ਚੇਲਿਆਂ ਨੂੰ ਆਵਾਜ਼ ਦਿੱਤੀ ਨਾ, ਉਸੇ ਉਸੇ ਜਨਮ ਵਿੱਚ ਉਹਨਾਂ ਨੂੰ ਜਾਣਾ ਪਿਆ। ਇਹਨੇ ਕਿਹਾ ਮਹਾਰਾਜ ਗਲਤੀ ਦਾ ਰਵਿਦਾਸ ਦੀ ਸੀ, ਅਸੀਂ ਤਾਂ ਨਾਲ ਸੇਵਾ ਕਰਾਉਣ ਵਾਲੇ ਸੀ। ਕਹਿੰਦੇ ਭਾਈ ਤੁਸੀਂ ਕਲੇਸ਼ ਤਾਂ ਸਾਰਿਆਂ ਨੇ ਰਲ ਕੇ ਹੀ ਦਿੱਤਾ ਨਾ ਮੈਨੂੰ, ਤੁਸੀਂ ਮੈਨੂੰ ਕਲੇਸ਼ ਦਿੱਤਾ, ਇੱਕ ਵਾਰੀ ਹੁਣ ਤੁਹਾਨੂੰ ਕਲੇਸ਼ ਭੋਗਣਾ ਪਵੇਗਾ। ਕਹਿਣ ਲੱਗੇ ਮਹਾਰਾਜ ਹੁਣ ਤੁਹਾਡਾ ਬਚਨ ਮੁਬਾਰਕ ਹੋਵੇ ਮਹਾਂਪੁਰਸ਼ਾਂ ਦਾ, ਪਰੰਤੂ ਬੇਨਤੀ ਇਹ ਹੈ ਕਿ ਸਾਡਾ ਬ੍ਰਹਮ ਗਿਆਨ ਨਾ ਖਤਮ ਹੋਵੇ, ਤੁਹਾਡੇ ਚਰਨਾਂ ਨੂੰ ਸਾਡੀ ਪ੍ਰੀਤੀ ਨਾ ਖਤਮ ਹੋਵੇ। ਕਹਿਣ ਲੱਗੇ ਚੰਗਾ, ਤੁਹਾਡੀ ਪ੍ਰੀਤ ਸਾਡੇ ਨਾਲ ਬਣੀ ਰਹੇਗੀ, ਫਿਰ ਤੁਹਾਡਾ ਸੁਮੇਲ ਸਾਡੇ ਨਾਲ ਇਸੇ ਤਰ੍ਹਾਂ ਹੋਵੇਗਾ। ਹੁਣ ਰਵਿਦਾਸ ਸਮੇਂ ਦੇ ਅਨੁਸਾਰ ਜਦੋਂ ਫਿਰ ਆਪਣੇ ਚਮਿਆਰਾਂ ਦੇ ਜੰਮਿਆ, ਸੋ ਇਹਨੂੰ ਪਿਛਲੇ ਜਨਮ ਦਾ ਕੁਝ ਸੰਸਕਾਰ ਵੀ ਮੈਂ ਬ੍ਰਾਹਮਣ, ਇਹ ਦੁੱਧ ਨਾ ਚੁੰਘੇ, ਵੀ ਮੈਂ ਬ੍ਰਾਹਮਣ। ਹੁਣ ਮਾਤਾ ਦੇ ਦੁੱਧ ਆਕੜੇ ਹੋਏ, ਉਧਰ ਇਹ ਵੀ ਭੁੱਖਾ ਤੜਫੇ ਤੇ ਉਧਰ ਮਾਤਾ ਵੀ ਦੁਖੀ। ਫਿਰ ਸਵਾਮੀ ਰਾਮਾਨੰਦ ਨੂੰ ਆਕਾਸ਼ ਬਾਣੀ ਹੋਈ, ਉਹ ਭੋਲਿਆ ਲੋਕਾਂ ਤੇ ਥੋੜੀ ਜਿਹੀ ਗਲਤੀ ਦੇ, ਉਹ ਸਰਾਪ ਦੇਤਾ ਚੇਲੇ ਨੂੰ, ਉਹ ਦੁੱਧ ਨੀ ਚੁੰਘਦਾ ਮਰ ਰਿਹਾ, ਉਹਦੀ ਮਾਤਾ ਵੀ ਮਰ ਰਹੀ। ਫਿਰ ਸਵਾਮੀ ਰਾਮਾਨੰਦ ਰਵਿਦਾਸ ਦੇ ਘਰ ਗਿਆ, ਕਹਿੰਦੇ ਹੁਣ ਚੁੰਘ ਲਾ ਦੁੱਧ, ਜਿਵੇਂ ਤੈਂ ਮੈਨੂੰ ਅੰਨ ਖਿਲਾਇਆ ਸੀ ਹੁਣ ਪੀ ਤੂੰ ਵੀ ਦੁੱਧ, ਗੱਜ ਕੇ ਬੋਲੋ ਸਤਨਾਮ। ਇਹ ਕਹਿੰਦੇ ਰਵਿਦਾਸ ਹੱਸਿਆ, ਦੁੱਧ ਪੀਤਾ। ਸੋ ਇਸ ਪ੍ਰਕਾਰ ਇਹ ਹੈ ਕਿ ਕਿਸੇ ਵੇਲੇ ਮਾੜੇ ਘਰ ਦਾ ਜਿਹੜਾ ਖਾਧਾ ਹੋਇਆ ਅੰਨ ਹੈ ਉਹ ਇਤਨਾ ਵੱਡਾ ਕਲੇਸ਼ਕਾਰੀ ਹੋ ਜਾਇਆ ਕਰਦਾ ਹੈ। ਜਿਨ੍ਹਾਂ ਦੀ ਕਿਰਤ ਮਾੜੀ ਹੈ ਉਹ ਅੰਨ ਖਾ ਕਰਕੇ ਜਿਹੜੀ ਬਿਰਤੀ ਹੈ ਉਹ ਆਤਮਾ ਵਿੱਚ ਨਹੀਂ ਜੁੜਦੀ, ਇਹ ਭਗਤ ਮਾਲਾ ਵਿੱਚ ਸਾਖੀ ਲਿਖੀ। ਪ੍ਰੰਤੂ ਜਿਹੜਾ ਆਤਮਾ ਗਿਆਨ ਹੈ ਇਸ ਨੂੰ ਕੋਈ ਖਤਮ ਨਹੀਂ ਕਰ ਸਕਦਾ, ਕਿਉਂਕਿ ਸਜ਼ਾ ਸਰੀਰ ਨੂੰ ਮਿਲ ਸਕਦੀ, ਇੰਦਰੀਆਂ ਨੂੰ ਮਿਲ ਸਕਦੀ, ਜਿਹੜੀ ਆਤਮਾ ਹੈ ਉਹ ਨਿਰਲੇਪ ਹੈ। ਕਿਉਂਕਿ ਜਿਹੜਾ ਗਿਆਨਵਾਨ ਹੈ ਜੇ ਉਹਨੂੰ ਸਜ਼ਾ ਮਿਲ ਵੀ ਜਾਏ ਨਾ आत्मा करके उन्हों कलेश नहीं हुंदा। जिवें शिव जी ते पार्वती बैठे सन उत्थे सनक सनंदन सनातन संत कुमार चले गए। जिस वेले वह गए सो पार्वती ने उन्हों श्राप दे दिता, तुसी किथे हाथी वांग मूंह चक्की आउंदे जाओ, हाथी बन जाओ, जाओ हाथी हो जाओ। वो बड़े खुश हैं। शिव जी ने कहा वो ब्रह्म ज्ञानी हैं, तू उन्हां दा कुछ नहीं बिगाड़ सकदा। अखे मैं बंदे तो हाथी बनाते हैं। कहिंदे जून बदल दें कि उन्हां दी आत्मा तो नहीं ना बदल सकदी, आत्मा तो उही रहनी है। वह कीड़ी तो लैके हाथी ते कंगाल तो लैके बादशाह तक सारे च आत्मा एको ही है, ये नहीं तू बदल सकदा। कहिंदे जा परख लै। पार्वती भेस बदल करके आई, कहन लगी देखो जी और शिव जी दे घरवाली ने तुहाडे नाल किड्डा वड्डा जुल्म धक्का कीता कि तुहानू मानस दे तो हाथी बना पा। कहिंदे जा जा भाई, इउं क्यों बोल रहा है, वो तो साडी माता है, जगत जननी है, मौजे बड़ी है। अगे कपड़े पहनने पैंदे सन, मकान की लोड़ पैंदी सी, अन्न की लोड़ पैंदी सी, धन की लोड़ पैंदी सी, मित्रां सजणां की लोड़। हुण हाथी है ना, मकान की लोड़ है ना, दुकान की लोड़ है। हुण तां असीं दरख्तां दे पिपलां दे पत्ते बोड़ां दे खा के ढिड भर लैंदे हां, बड़ा आनंद है। हुण क्या कमाल की गल, मैं इन्हां नूं हाथी बनाया है, फिर आनंद चाहिए इन्हां दा, तां ज्ञान नास ही नहीं होया। कहण लगी ऊठ हो जाओ, वो ऊठ बन गया। शिव जी कोल आ गई। शिव जी महाराज कहण लगे सुना, कहिंदे मैं उन्हां नूं ऊठ होण दा श्राप देता, उन्हां नूं तां फर्क पिया ही नहीं। कहिंदे उन्हां नूं हुण भी कुछ नहीं फर्क पिया, जा परख लै। कहिंदे फिर पार्वती फिर आई भेस बदल के इसे सरूप च, कहण लगे देखो जी शिव जी आप तां कमला, उहदे घर वाली भी कमली है, वह आख धतूरे खांदा, उहदी इस्त्री भी कमली होई, उह है अमल खा खा के, उसने तुहानू श्राप दे करके ऊठ बनाता। कहिंदे जा जा भाई, वह तां जगत जननी माता, तू क्यों निंदा करदा, असीं नहीं मां की निंदा सुननी चाहते, उन्हें साडा भला किया, हुण असीं ऊठ बन गए हां, धौण बड़ी लंबी है, खड़े खड़े दरख्तों दी फरूंबलां खा लैंदे हां, खड़े खड़े हाजतां कर लैंदे हां, हुण तां मौजे ही बड़ी है, आनंद ही बड़ा। वह फिर शिव जी कोल आ गई, कहिंदे सुना, कहिंदे महाराज तां बड़े आनंद च हन। कहिंदे वह ब्रह्म ज्ञानी उन्हां दा आनंद नहीं तू गवा सकदी। फिर शिव जी ने कहा पहले सरूप च आ जाओ, फिर खिमा मंगी। कहण तो भाव यह है कि जिहड़ा ज्ञान है यह नष्ट नहीं हुंदा, एक ऐसी अवस्था है। इस करके साध संगत जी जिहड़ा अन्न दा प्रभाव है यह ग्रंथां विच लिखिआ, जे अन्न दा प्रभाव ना हुंदा ते बाबा नानक नूं मलक भागो दीआं पोलियां रोटियां माड़ियां लगदियां सन, लालो दा कोधरे दा अन्न क्यों खाधा। मलक भागो दे जलेबियां सन, सोचण भी ज्यादा हो, दवाइयां छिड़कियां होणगियां, मक्खी मच्छर भी नहीं होना, जालियां सारे इंतजाम होणगे, रसोईए भी वधिया वधिया होणगे। लालो तां मिस्त्री सी, उत्थे लकड़ां खिलणियां होणगियां, गंद मंद होवेगा, छोटा जिहा घर होवेगा, उत्थे जाके बहिंदे सन, और अन्न भी रुखा मिसा सी नहीं। धर्म की किरत दे अन्न नूं सतगुरु जी ने प्रवान किया। जड़ा हराम की कमाई का अन्न है ना, उन्हू महाराज ने धर्म का जुल्म का अन्न है, जबर नाल पैदा किया हुआ अन्न है, उसनू बाबा नानक ने प्रवान नहीं किया। इसे करके नहीं किया कि ऐसा अन्न खाना बुद्ध मलेश हो जाती है, बिरती भ्रिष्ट हो जाती। धर्म की किरत का जड़ा अन्न है उसनू गुरु साहब ने पवित्र मनिया। सो इस करके सतगुरु गरीब नवाज पांचवें पातशाह जी फरमा रहे हैं कि भाई गुरमुख प्यारियो, जे तुसी अपने ना पापा तो रहत होना चाहते हो फिर अपनी हक हलाल की कमाई का जड़ा अन्न है ये खावो, बंड छको ते नाम जपो, फिर सतगुरु जी के दरबार चो कल्याण की दात प्राप्त होवेगी। गुरु साहब फरमाते हैं किल विख काटे निमख अराध्या गुरमुख पारे उतारा। उन्हां दे किल विख कटे गए हन जिन्हां ने निमख थोड़ा मात्र भी शरदा भगती नूं धारण करके वाहिगुरु परमेश्वर जी दे नाम नूं अराध्या है, उन्हां गुरमुखां दा भाई पार उतारा हो गया। वो संसार सागर तों तर गया है। इउं सौखा पार अतारा होया जिवें गां दे खुर विच पानी होवे ना, उहनूं टप्पण लग्या बंदे नूं कोई कलेश तां नहीं ना हुंदा। गऊ खुर वक्त उह संसार सागर तों सौखे ढंग नाल ही तर गए हन। हर रस पीवह पुरख ज्ञानी। हां हे ज्ञानी पुरखो, जे तुसी कल्याण चाहते हो, हरि वाहिगुरु का नाम रूपी रस जो अमृत है उसनू पीवह पान करो, क्योंकि अमृत पीवे अमृत सो हो, जड़ा अमृत नू पींदा वह अमर हो जाता। इस करके भाई वाहिगुरु का नाम रस ये जड़ा अमृत है इसनू पीवह पीवो, अथवा जड़ा नाम रूपी अमृत रस नू पींदा है पुरख ज्ञानी, वह पुरख ज्ञानवान हो जाता है। इस अमृत विच इतना बालिया वो ब्रह्म ज्ञानी हो जाता। सुन सुन महा तृप्त मन पावे। सुन सुन के कन्ना द्वारा सतगुरु की बाणी का कीर्तन, सतगुरु की बाणी की कथा महान तृप्त अवस्था नू मन प्राप्त कर लैंदा है। साधु अमृत बाणी। जदों साधु जन रसना द्वारा बाणी की व्याख्या करते हैं, कन्ना रूपी दोनिया नाम रूपी अमृत बाणी इस अमृत रूपी जल नू पान करके जिहड़े गुरमुख हैं सदा वास्ते तृप्त हो जाते हैं। कन्ना रूपी दोनिया नाल जदों बाणी रूपी अमृत नू कथा प्रसंगा नाल श्रवण करते हैं, उन्हों का हिरदा जड़ा है ना तृप्त हो जाता है। तन मन मेरा ठार थियो, ठंडा ठार हो जाता है और मन में शांति आ जाती है। साधु अमृत बाणी, साधुआं दी रसना तो अमृत रूपी बाणी नू श्रवण करके मन में भाई शांति आ जाया करती। जिवें आकाश चो वर्षा हुंदी है ना, उहदे नाल सारी धरती हरी भरी हुंदी। जदों महात्मा दी अपने रसना रूपी बदल तो ज्ञान रूपी अमृत की वर्षा हुंदी है, जड़ियां अंतशकरण रूपी भूमिया नास्ता नास्तकता रूपी औड़ नाल उछर कलर भूमि मंग खुशक हो चुकियां हन, ओ साह संग जी इस नाम रूपी अमृत वर्षा नू पा करके अपने तरावट नू धार के शुभ गुणा की खेती नू पैदा करके हरिया भरिया हो जांदियां हन। रहाउ विश्राम दे करके सतगुरु ग्रीवनवाज श्री गुरु अर्जन देव जी महाराज फरमाउंदे हन, मुगत भुगत जुगत सच पाई है। हां कहंदे ओ जिहड़े गुरमुख प्यारे हन उन्हां नू मुक्ति भी मिल जांदी है, भुगत दुनिया दे पदार्थ भी प्राप्त हो जांदे हन, जुगती जिहड़ी मर्यादा आ गुरमत दी ਇਹ ਵੀ ਪ੍ਰਾਪਤ ਹੋ ਜਾਇਆ ਕਰਦੀ ਹੈ। ਸੱਚ ਪਾਈਐ, ਸੱਚ ਸਰੂਪੀ ਵਾਹਿਗੁਰੂ ਨੂੰ ਵੀ ਉਹ ਗੁਰਮੁਖ ਪਿਆਰੇ ਪ੍ਰਾਪਤ ਕਰ ਲੈਂਦੇ ਹਨ। ਸਰਬ ਸੁਖਾਂ ਕਾ ਦਾਤਾ। ਉਹ ਜੋ ਸੱਚ ਸਰੂਪੀ ਵਾਹਿਗੁਰੂ ਹੈ ਉਹ ਭਾਈ ਸਾਰੇ ਸੁੱਖਾਂ ਦਾ ਦਾਤਾ ਹੈ। ਜਿੰਨੇ ਵੀ ਸੁੱਖ ਆ ਨਾ ਉਹ ਵਾਹਿਗੁਰੂ ਜੀ ਦੀ ਸ਼ਰਨ ਵਿੱਚੋਂ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਇਆ ਕਰਦੇ ਹਨ, क्योंकि इच्छा पूर्वक सर्व सुख दाता हर जाके बस है काम धेना। सो ऐसा हर त्याई है मेरे जीअड़े ता सर्व सुख पाव है मेरे मना। जाप मन सत नाम सदा सत नाम, हलत पलत मुख उजल हुई है, नित त्याई है हर पुरख निरंजन। जय हर सिमरन भया तह अपाध गत कीनी, बड़भागी हर जपना जन नानक कौ गुर एह मत दीनी, जाप हार भव जल तरन। इस करके भाई जिन्हां ने वाहिगुरु परमेश्वर का नाम जपया उन्हां नू मुक्ति दुनिया के पदार्थ जुगती मर्यादा सच स्वरूपी वाहिगुरु नू प्राप्त कर लैंदे हन। जो वाहिगुरु सारे सुखां दा दाता है, अपने दास कौ भगत दान देवा। ਜਿਵੇਂ ਕੋਈ ਜ਼ਿਮੀਦਾਰ ਹਾਲ ਬਾਹਰਿਆ ਸੀ, ਜਹਾਂਗੀਰ ਸ਼ਿਕਾਰ ਖੇਲਣ ਗਿਆ, ਫੌਜ ਪਿੱਛੇ ਰਹਿ ਗਈ, ਸ਼ਿਕਾਰ ਦੂਰ ਨਿਕਲ ਗਿਆ। ਜਹਾਂਗੀਰ ਨੇ ਸ਼ਿਕਾਰ ਨੂੰ ਕਾਬੂ ਕਰਨ ਵਾਸਤੇ ਘੋੜਾ ਬੜਾ ਸਰਪੱਟ ਦੜਾਇਆ, ਲੇਕਿਨ ਸ਼ਿਕਾਰ ਦਾ ਤੇ ਜਹਾਂਗੀਰ ਦਾ ਫਾਸਲਾ ਜ਼ਿਆਦਾ ਪੈ ਗਿਆ। ਗਰਮੀ ਦਾ ਮਹੀਨਾ ਸੀ, ਜਹਾਂਗੀਰ ਸ਼ਰਾਬੀ ਜ਼ਿਆਦਾ ਸੀ। ਸ਼ਰਾਬੀ ਆਦਮੀ ਨੂੰ ਮੱਛੀ ਖਾਣ ਵਾਲੇ ਨੂੰ ਪਿਆਸ ਬਹੁਤ ਲੱਗਦੀ, ਪਿਆਸ ਨਾਲ ਬਿਆਕਲ ਹੋ ਗਿਆ। ਜ਼ਿਮੀਦਾਰ ਜੋ ਹਲ ਵਾਹ ਰਿਹਾ ਸੀ, ਕਹਿਣ ਲੱਗਾ, ਭਰਾਵਾ ਜੇ ਤੂੰ ਪਾਣੀ ਪਿਲਾਵੇਂ ਮੈਂ ਤੈਨੂੰ ਕਿਸੇ ਸਮੇਂ ਬਹੁਤ ਵੱਡੀ ਬਖਸ਼ਿਸ਼ ਕਰਾਂਗਾ। ਉਹਦੇ ਕੋਲ ਮਛਕ ਵਿੱਚ ਪਾਣੀ ਸੀ, ਬੜਾ ਠੰਡਾ ਹੋਇਆ। ਜਹਾਂਗੀਰ ਨੂੰ ਪਾਣੀ ਪਿਲਾ ਕਰਕੇ ਉਹਨੂੰ ਪ੍ਰਾਣ ਦਾਨ ਦਿੱਤਾ। ਜਹਾਂਗੀਰ ਨੇ ਉਹਨੂੰ ਇੱਕ ਮੁੰਦਰੀ ਦੇ ਦਿੱਤੀ, ਜਦੋਂ ਤੈਨੂੰ ਕਿਸੇ ਵਸਤੂ ਦੀ ਲੋੜ ਹੋਵੇ ਮੇਰੇ ਪਾਸ ਆਉਣਾ ਤੇ ਮੁੰਦਰੀ ਦਿਖਾਉਣੀ। ਅੱਜ ਜ਼ਿਮੀਦਾਰ ਜਦੋਂ ਹਲਵਾ ਕਰਕੇ ਆਇਆ, ਬਾਦਸ਼ਾਹ ਆਪਣੇ ਮਹਿਲਾਂ ਨੂੰ ਵਾਪਸ ਪਰਤ ਗਿਆ। ਜ਼ਿਮੀਦਾਰ ਬੜਾ ਖੁਸ਼ ਹੈ। ਘਰ ਵਾਲੀ ਨੇ ਪੁੱਛਿਆ ਵੀ ਅੱਗੇ ਵੀ ਤੁਸੀਂ ਪਤੀ ਪਰਮੇਸ਼ਰ ਜੀ ਹਲ ਵਾਹ ਕੇ ਆਇਆ ਕਰਦੇ ਸੀ, ਅੱਜ ਵੀ ਆਏ ਹੋ, ਅੱਜ ਤੁਹਾਡੇ ਚਿਹਰੇ ਤੇ ਰੌਣਕ ਬੜੀ ਹੈ, ਖੁਸ਼ੀ ਬੜੀ ਹੈ, ਕਾਰਨ ਕੀ ਹੈ? ਕਹਿਣ ਲੱਗੇ, ਅੱਜ ਦੁਨੀਆਂ ਦਾ ਸਮਰਾਟ ਜਹਾਂਗੀਰ ਮੇਰਾ ਮਿੱਤਰ ਬਣ ਗਿਆ। ਕਹਿਣ ਲੱਗੀ, ਫਿਰ ਕਾਹਦੇ ਵਾਸਤੇ ਭੁੱਬਲ ਛਾਣਦਾ? ਮੈਂ ਵੀ ਸਾਰਾ ਦਿਨ ਬਾਹਣ ਕੱਛਦੀ ਰਹਿੰਦੀ ਤੇਰੇ ਮਗਰ, ਰੋਟੀਆਂ ਤੇ ਲੱਸੀਆਂ ਦੇ ਚਟੂਰੇ ਲੈ ਕੇ। ਫਿਰ ਬਾਦਸ਼ਾਹ ਜੀ, ਤੇਰਾ ਕੋਈ ਮਿੱਤਰ ਹੈ, ਉਹ ਤੋਂ ਕੋਈ ਬਖਸ਼ਿਸ਼ ਲੈ ਪੰਜਾਂ ਦਸਾਂ ਪਿੰਡਾਂ ਦੀ। ਅਸੀਂ ਵੀ ਦੁਨੀਆਂ ਦੇ ਚਾਰ ਦਿਨ ਸੁੱਖ ਦੇ ਕੱਟ ਜਾਈਏ ਤੇ ਸਾਰੀ ਉਮਰ ਇਸੇ ਤਰ੍ਹਾਂ ਗੁਜ਼ਾਰ ਦੇਵਾਂਗੇ। ਕਹਿਣ ਲੱਗਾ ਵੀ ਜਦੋਂ ਮੈਂ ਜਾਵਾਂਗਾ ਅਕਸਰ ਮੰਗਤਾ ਹੀ ਬਣ ਕੇ ਜਾਵਾਂਗਾ ਨਾ। ਖੈਰ, ਘਰ ਵਾਲੀ ਨੇ ਕਿਹਾ, ਜਦ ਤੇਰਾ ਮਿੱਤਰ ਬਣ ਗਿਆ, ਮਿੱਤਰ ਤੋਂ ਮੰਗਣਾ ਕਾਹਦਾ ਮੰਗਤਾਪਨ ਹੈ, ਪ੍ਰੇਰ ਕੇ ਭੇਜ ਦਿੱਤਾ। ਜਦੋਂ ਇਹਨੇ ਜਾ ਕਰਕੇ ਪੁੱਛਿਆ ਅਹਿਲਕਾਰਾਂ ਨੂੰ, ਸਮਰਾਟ ਕਿੱਥੇ ਹੈ? ਕਹਿਣ ਲੱਗੇ, ਨਵਾਜ ਦਾ ਵਕਤ ਹੋ ਗਿਆ, ਬਾਦਸ਼ਾਹ ਆਪਣੇ ਮਸਜਿਦ ਦੇ ਅੰਦਰ ਨਵਾਜ ਪੜ੍ਹਨ ਚਲੇ ਗਿਆ ਹੈ। ਇਹ ਉੱਥੇ ਪਹੁੰਚ ਗਿਆ, ਨਵਾਜ ਪੜ੍ਹੀ ਜਾ ਰਹੀ ਸੀ, ਬਾਦਸ਼ਾਹ ਵੀ ਸਜਦਾ ਕਰ ਰਿਹਾ ਸੀ, ਬਾਕੀ ਨਾਲ ਜਿੰਨੇ ਹੋਰ ਸਨ ਉਹ ਵੀ ਸਜਦੇ ਕਰ ਰਹੇ ਸਨ। ਇਹ ਖਲੋਤਾ ਰਿਹਾ, ਇਹਨੂੰ ਨਵਾਜ ਬਾਰੇ ਕੋਈ ਗਿਆਨ ਨਹੀਂ ਸੀ। ਬਾਦਸ਼ਾਹ ਨੇ ਇਹਨੂੰ ਵੇਖ ਲਿਆ, ਇਹਨੂੰ ਬਾਦਸ਼ਾਹ ਨੂੰ ਵੇਖ ਲਿਆ। ਬਾਦਸ਼ਾਹ ਨੇ ਇਸ਼ਾਰਾ ਕੀਤਾ ਵੀ ਰੁਕ ਜਾ, ਨਵਾਜ ਪੂਰੀ ਹੋ ਲੈਂਦੀ, ਮੈਂ ਵਿੱਚ ਨਹੀਂ ਬੋਲ ਸਕਦਾ, ਵਿੱਚ ਬੋਲਣਾ ਨਵਾਜ ਕਜਾ ਕਰਦਾ, ਆਪਾਂ ਤਾਂ ਜਪਜੀ ਪੜ੍ਹਦੇ ਵਿੱਚੇ ਬੋਲੀ ਜਾਂਦੇ ਨਾ, ਇੱਧਰ ਤਾਂ ਰਿਵਾਜ ਨਹੀਂ ਨਾ, ਪਸ਼ੂ ਨਹੀਂ ਲੋਕ ਰੱਖਦੇ। ਪੰਜਾਬ ਤਾਂ ਕਈ ਸਾਡੇ ਬਜ਼ੁਰਗ ਜਪਜੀ ਪੜ੍ਹਦੇ ਵਿੱਚੇ ਗਾਲਾਂ ਕੱਢਣ ਲੱਗ ਜਾਣਗੇ, ਗੱਜ ਕੇ ਬੋਲੋ ਸਤਨਾਮ, 15 ਮਿੰਟ ਵੀ ਚੁੱਪ ਕਰਕੇ ਜਪਜੀ ਨਹੀਂ ਪੜ੍ਹ ਸਕਦੇ ਆਪਾਂ। ਸੋ ਰਹੋ ਵਿਚਾਰ, ਇਹ ਮੁਸਲਮਾਨ ਲੋਕ ਸ਼ਰ੍ਹਾਂ ਦੇ ਬੜੇ ਪੱਕੇ, ਇਹਨਾਂ 'ਚ ਇਹ ਸਿਫਤ ਬੜੀ ਹੈ, ਜਿੱਥੇ ਇਹਨਾਂ ਦੇ ਨਿਯਮ ਹਨ ਉੱਥੇ ਨਹੀਂ ਬੇਅਸੂਲਾ ਕੰਮ ਕਰਨ ਦਿੰਦੇ ਕਦੀ ਵੀ। ਜੋ ਕਹਿ ਗਿਆ ਮੁਹੰਮਦ ਹੀ ਨਹੀਂ ਮੰਨਣਾ ਹੀ ਮੰਨਣਾ। ਸੋ ਰਹੋ ਵਿਚਾਰ, ਬਾਦਸ਼ਾਹ ਜਦੋਂ ਸਜਦਾ ਕਰੇ, ਇਹਨੂੰ ਬੁੱਕ ਬਣਾਇਆ ਹੋਇਆ ਤੇ ਇਉਂ ਪਿੱਠ ਤੇ ਹੱਥ ਸਿੱਧੇ ਕਰਕੇ ਰੱਖ ਲਵੇ। ਇਹ ਵੇਖਦਾ ਰਿਹਾ ਵੀ ਜਦੋਂ ਸਜਦਾ ਕਰਦਾ ਨੱਕ ਨਾਲ ਲਕੀਰਾਂ ਕੱਢਦਾ। ਪੁਰਾਣੇ ਬਜ਼ੁਰਗਾਂ ਨੇ ਮੁਸਲਮਾਨ ਨਵਾਜ਼ਾਂ ਪੜ੍ਹਦੇ ਵੇਖੇ, ਅਸੀਂ ਤਾਂ ਘੱਟ ਵੇਖੇ ਹਨ, ਆ ਯੂਪੀ 'ਚ ਗਿਆ ਥੋੜ੍ਹੇ ਜਿਹਾ ਵੇਖੇ ਹਨ, ਕਿਉਂਕਿ ਸਾਡੀ ਸੁਰ ਤੋਂ ਪਹਿਲਾਂ ਚਲੇ ਗਏ ਸਨ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਨਵਾਜ਼ਾਂ ਕਿਵੇਂ ਪੜ੍ਹਦੇ। ਸੋ ਬੋਕਾ ਲੱਕ ਤੇ ਰੱਖਿਆ ਹੋਇਆ, ਇਹ ਕਿਸੇ ਨੇੜ ਦੇ ਕਰਮਚਾਰੀ ਨੂੰ ਪੁੱਛਦਾ ਕਿ ਬਾਦਸ਼ਾਹ ਨੇ ਪਿੱਠ ਦੇ ਉੱਤੇ ਸਿਰਦਾ ਕਰਨ ਵੇਲੇ ਉਹ ਬੁੱਕ ਕਿਉਂ ਰੱਖਿਆ ਹੋਇਆ? ਕਹਿਣ ਲੱਗਾ, ਜੀ ਖੁਦਾ ਤੋਂ ਸ਼ੀਰ ਨਹੀਂ ਮੰਗਦਾ। ਉਹ ਜ਼ਿਮੀਦਾਰ ਕਹਿੰਦਾ, ਉਹ ਕਮਾਲ ਦੀ ਗੱਲ ਹੈ, 3000 ਮੀਲੀ ਦਾ ਲੰਬਾ ਰਾਜ ਹੈ, ਐਡਾ ਵੱਡਾ ਸਮਰਾਟ ਹੈ, ਹਾਲੇ ਵੀ ਭੁੱਖੇ ਹੀ ਨਹੀਂ ਮਿੱਟੀ, ਹਾਲੇ ਵੀ ਸ਼ੀਰਨੀਆਂ ਮੰਗੀ ਜਾਂਦਾ, ਇਸ ਭੁੱਖੇ ਨੇ ਮੈਨੂੰ ਕੀ ਦੇਣਾ? ਜਿਹੜਾ ਆਪ ਐਡਾ ਰਾਜ ਪਾ ਕੇ ਤ੍ਰਿਪਤ ਨਹੀਂ ਹੋਇਆ, ਹਾਲੇ ਵੀ ਮੰਗੀ ਜਾ ਰਿਹਾ, ਬੁੱਕ ਅੱਡੀ ਬੈਠਾ, ਉਥੋਂ ਦੌੜ ਪਿਆ। ਬਾਦਸ਼ਾਹ ਨੇ ਇਸ਼ਾਰਾ ਮਾਰਿਆ, ਸੇਵਾਦਾਰਾਂ ਨੂੰ ਮਗਰ ਭਜਾਇਆ, ਇਹ ਮੇਰਾ ਮਿੱਤਰ ਆ, ਕਿਸੇ ਵੇਲੇ ਇਹਨੇ ਮੇਰੇ ਪ੍ਰਾਣ ਬਚਾਏ ਸੀ, ਮੋੜ ਕਰਕੇ ਲਿਆਓ, ਮੈਂ ਤੈਨੂੰ ਬਹੁਤ ਵੱਡੀ ਬਖਸ਼ਿਸ਼ ਦੇਣੀ ਆ। ਉਹ ਮਗਰ ਗਾ, ਉਹ ਮੁੜਿਆ ਨਾ। ਬਾਦਸ਼ਾਹ ਨੇ ਉਸੇ ਵੇਲੇ ਹਾਥੀ ਦੀ ਸਵਾਰੀ ਕੀਤੀ, ਮਗਰ ਦੜਾਇਆ, ਇਹਨੂੰ ਘੇਰ ਲਿਆ, ਕਹਿੰਦੇ ਮਿੱਤਰਾ ਚੰਗੀ ਕੀਤੀ, ਮੈਂ ਤਾਂ ਖੁਦਾ ਦੀ ਨਵਾਜ਼ ਪੜ੍ਹਦਾ ਸੀ, ਤੂੰ ਇੰਨਾ ਚਿਰ ਬਣਾ ਅਟਕ ਸਕਿਆ, ਨਵਾਜ਼ ਪੂਰੀ ਹੋਏ ਜਾਣੀ ਸੀ, ਤੂੰ ਮੇਰੇ ਤੋਂ ਮੰਗਿਆ ਕੁਝ ਨਾ, ਮੇਰੀ ਬੇਇੱਜ਼ਤੀ ਕਰਕੇ ਆ ਗਿਆ, मित्र को मित्र बिना खाधे पीते कोई वास्तु लै आ जाए तो उसकी बेइज्जती है। चंगी गल की तै मेरे प्राण बचाए सन, मैं तेन बहुत वड्डी बख्शीश देनी चाहता सन। कह लगे बादशाह सलामत मैनू यह दसो जो तुम नवाज पढ़ते सो तुसी सजदा करन वेले अपने लक ते बुक बना के हाथ क्यों रखे सन। कह लगा मित्रा मैं खुदा तो शीरनी मंग रहा सी। कहंदे हद होई खुदा ने तैनू एडा वड्डा राज तेज दिता, तू हाले भी भुखा है, खुदा तो शीरनिया मंगी जाना, ते जड़ा खुदा तैनू शीरनी दे सकदा मैनू नहीं दे सकदा। गज के बोलो सतनाम। इस करके महाराज ने ता ही कहा मानो की टेक बिरथी सब जान, देवन को एक है भगवान जिसका दिया रह अगाए, बहर न तृष्णा लागा आए। जे बंदे दा मित्र बादशाह भी हो जाए फिर भी साह ने बादशाह बंदे नू तृप्त नहीं कर सकता, ते जे अकाल पुरख दा सेवक बन जाए ते अकाल पुरख ही बंदे नू तृप्त कर सकता है। इस करके सतगुरु जी कहंदे जे मित्रता पाउणी है उस अकाल पुरख ना पाओ भाई। अपने दास को भगत दान देवा, फिर वो दाता वाहिगुरु अपने भगतां नू भगती दा दान सत संतोख दा दान देवा दिंदा है। पूर्ण पुरख बदाता, वो पूर्ण है, वो पुरख पू पापा तो रख रखिया करने वाला, बदाता सारिया विधियां नू बना देन वाला है, जो चाहे कर सकदा। जिन्हां नू संतोख दा दान दे देवे वह तृप्त हो जांदे, उन्हां नू किसे प्रकार की भुख रह ही नहीं जांदी। ऐसा दाता है अपने दाता नू शुभ गुणा रूपी दात दिंदा, जिवें लक्ष्मी दा ते विष्णु दा संवाद होया। लक्ष्मी कहण लगी मैं बड़ी हां, विष्णु कहण लगा तू बड़ी नहीं, इंसान दे कर्म बड़े हैं। कहण लगी नहीं कर्म बड़े किवें हैं, मैं जिन्हू मर्जी कगाल कर दें, जिन्हू मर्जी सम्राट बना दें, अमीर बना दें। कहंदे चंगा आ लकड़हारा रोज लकड़ा बढ़ बढ़ थक जांदा, इहनू अमीर बना। लक्ष्मी कहंदी है मेरे वास्ते खब्बे हथ दा काम है। वह लकड़ा कटन गया से लक्ष्मी प्रगट हुई, कहन लगी आ लै नौ लखा हार है, हुण तैनू लकड़ा कटन की लोड़ नहीं, तेरिया पोस्टां तो धन नहीं मुकेगा, आनंद ला। ए कहन लगा बस ठीक है, इन की कीता, इन क्या हुण खुला गफा मिल गया ते मेरा शरीर पसीने ना अपना साह संग जी चिप चिप कर रहा, चलो नदी च स्नान कर लेंदे। स्नान कर लगे ने पग सिर तो ला ले, बिच हार रख दिता, कपड़े ला करके आप नहाउण बढ़ गया। एक इल आई, उन्हें क्या शायद कोई खाने वाली चीज चमक रही, वह सने पग चुक के हार समेत लै गए। यह बेचारा लकड़हार दा लकड़हारा रह गया, वह लकड़ा बढ़ के गया बेच करके गुजारा किया। भगवान कहन लगे लक्ष्मी नू तेरा लकड़हारा तो भी तुरिया फिरदा, तू कहंदी मैं अमीर कर दें। जिले उन्हें जाके पूछा कहंदे माता जी ऐ होया आज इन की कीता, मोहरां दी थैली दे दित्ती। होने साह सही लकड़ा कट के लिया, मोहरां दी थैली लाया, घर आली किते बांडे गई सी, जंदा लगा होया सी, गुआंढण कोठे ते चढ़ी से इन्हां दा बनेरा सांझा सी। इन की कीता उपर ची थैली औलार करके अपने घर के बेहड़े में सड़ दिती। जिले खड़का होया गुआंढण ने वेख्या, वो पौड़ी उतर करके थैली चुक के लै गए। ये फिर कंगाल दा कंगाल। भगवान कहंदे लक्ष्मी नू सुनाता है अमीर बनाता। कहंदे हां जी थैली मोहरां दी दे के जा वेख्या, जिले देखे हो फिर लकड़ा कट्टी जांदा। कहंदी हुण मैं दसो की कर सकदी। भगवान नू कहंदी मैं तां जोर ला लिया, हुण तू बखा। कहंदे जो इहदे कर्मां च आ उहो ही नू मिलेगा ते तां आनंद विच रहेगा। कहंदे किवें है, कहंदे दस दिंदे हां। हुणे गरीब सी दे कर्म सन गरीबां वाले, भगवान ने की कीता इहनू दो तांबे दे पैसे दे। इह कहण लगा चलो एवं कर दे, तांबे दा कुछ इन्हां पैसिआं दा सीधा लै लैंदे आ ते बालन कट लैने। ये दराहत ते जिहड़े बालन सुका कटन वास्ते चढ़िया, उहदे एक जौड़ दे विच इक आलना है, ਜਿਹੜੇ ਡਾਣਾ ਲਗਾ ਕੱਟਣ ਉਹਦੇ ਵਿੱਚ ਉਹ 9 ਲੱਖਾ ਹਾਰ ਪਿਆ। ਇਹਨੇ ਕਿਹਾ ਕਮਾਲ ਦੀ ਗੱਲ ਹੋਈ ਆ, ਤਾਂ ਮਿਲ ਗਿਆ ਹਾਰ, ਹੁਣ ਬਾਲਣ ਕਿੱਥੇ ਕੱਟਣਾ ਸੀ, ਹਾਰ ਰਿਹਾ ਤੇ ਘਰ ਨੂੰ ਆ ਗਿਆ। ਘਰ ਜਿਹਲੇ ਆਇਆ, ਘਰ ਵਾਲੀ ਨੇ ਅੰਦਰੋਂ ਕੁੰਡਾ ਲਾਇਆ ਹੋਇਆ ਸੀ, ਇਹ ਕਹਿਣ ਲੱਗਾ ਭਾਗਵਾਨ ਨੇ ਕੁੰਡਾ ਖੋਲ, ਲੱਜ ਪਿਆ ਲੱਜ ਪਿਆ ਲੱਜ ਪਿਆ। ਉਹ ਗੁਆਂਢਣ ਨੇ ਕਿਤੇ ਸੁਣਿਆ, ਉਹਨੂੰ ਕਿਹਾ ਵੀ ਚੋਰ ਲੱਜ ਪਿਆ ਚੋਰ ਲੱਜ ਪਿਆ। ਉਹ ਕੁੰਡਾ ਖੋਲਣ ਆ ਗਈ, ਉਹਨੂੰ ਥੈਲੀ ਜਿਹੜੀ ਸੀ ਚੱਕ ਕੇ ਵਿਹੜੇ 'ਚ ਛੱਡਤੀ, ਆਪ ਮਾਲਕ ਨੇ ਆਪਣੇ ਘਰ ਜਾ ਵੜੀ। ਹੁਣ ਉਹ ਹਾਰ ਵੀ ਮਿਲ ਗਿਆ ਕਰਮਾਂ ਦੇ ਅਨੁਸਾਰ ਦੇਖ ਲਓ, ਤੇ ਥੈਲੀ ਮਾਇਆ ਦੀ ਵੀ ਮਿਲ ਗਈ ਤੇ ਮਾਲਾ ਮਾਲ ਹੋ ਗਿਆ। ਭਗਵਾਨ ਕਹਿੰਦੇ ਦੱਸ ਤਾਂ ਕਰਮ ਵੱਡੇ ਆ ਕਿ ਤੂੰ ਵੱਡੀ ਆ, ਮਾਇਆ ਨੀ ਵੱਡੀ ਕਰਮ ਵੱਡੇ ਹਨ। ਇਸੇ ਕਰਕੇ ਮਹਾਰਾਜ ਕਹਿੰਦਾ ਬਿਨ ਕਰਮਾਂ ਕਿਸ ਪਾਈਆ ਨਾਹੀਂ, ਜੇ ਵੋ ਤੇਰਾ ਧਾਵੈ। ਕਈ ਕੈਨੇਡੇ ਵਿੱਚ ਆ ਕੇ ਵੀ ਦੇਖ ਲਓ ਨੰਗ ਹਨ, ਅਮੈਰੀਕਾ ਚ ਜਾ ਕੇ ਵੀ ਭੁੱਖੇ ਮਰ ਰਹੇ ਹਨ। ਕਰਮ ਹੀ ਲੈਣੇ ਕਿਤੇ ਚਲੇ ਜਾਓ। ਆ ਸਾਡੇ ਕੋਕਰੀ ਹੁੰਦਾ ਸੀ ਕਰਤਾ ਰਾਮ, ਕਰਤਾਰ ਸਿੰਘ ਬਰਾਗੀ ਸਾਧ ਸੀ, ਉਹ ਅਮੈਰੀਕਾ ਚ ਰਿਹਾ ਕਈ ਸਾਲ। ਮੈਂ ਕਿਹਾ ਕਰਤਾ ਸਿੰਘ ਅਮੈਰੀਕਾ ਚੋਂ ਕੀ ਲਿਆ? ਕਹਿੰਦਾ ਮਹਾਰਾਜ ਕਰਮ ਹੀ ਲਿਆਉਣੇ ਸੀ। ਫੀਮ ਨੇ ਮੇਰਾ ਸਾਰਾ ਕੁਝ ਉਜਾੜ ਦਿੱਤਾ। ਕਹਿੰਦਾ ਕਮਾਇਆ ਤਾਂ ਬੜਾ ਪਰ ਫੀਮ ਖਾਈ ਗਈ। ਗੱਜ ਕੇ ਬੋਲੋ ਸਾਤਨਾ, ਇਹ ਜਿਹੜੇ ਕਰਮ ਹਨ ਇਹ ਬੰਦੇ ਦੀ ਪੇਸ਼ ਨਹੀਂ ਜਾਣ ਦਿੰਦੇ। ਜਿਹੜੇ ਨੇਕੀ ਵਾਲੇ ਕਰਮ ਕਰਦੇ ਉਹਨਾਂ ਦੀ ਤਾਂ ਥੋੜੀ ਮਾਇਆ ਬਹੁਤ ਹੋ ਜਾਂਦੀ ਹੈ, ਤੇ ਜਿਹਨੇ ਬਹੁਤੀ ਮਾਇਆ ਕਮਾ ਕੇ ਬਦਫੈਲੀਆਂ ਕਰਨੀਆਂ ਹਨ, ਬਦਫੈਲੀਆਂ ਬਾਦਸ਼ਾਹ ਨੂੰ ਵੀ ਕੰਗਾਲ ਕਰ ਦਿੰਦੀਆਂ ਹਨ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਸਤਿਗੁਰੂ ਗਰੀਬ ਨਿਵਾਸ ਫਰਮਾਉਂਦੇ ਹਨ ਕਿ ਭਾਈ ਉਸ ਅਕਾਲ ਪੁਰਖ ਦੀ ਚਰਨ ਸ਼ਰਨ ਗ੍ਰਹਿਣ ਕਰਕੇ ਬੁਰਾਈਆਂ ਛੱਡਣੀਆਂ ਚਾਹੀਦੀਆਂ। ਜਿਹੜਾ ਉਹਦਾ ਸੇਵਕ ਬਣ ਜਾਂਦਾ ਉਹਨਾਂ ਦੀਆਂ ਬੁਰਾਈਆਂ ਰੂਪੀ ਲਾਹਨਤਾਂ ਨੂੰ ਲਾ ਦਿੰਦਾ, ਭਗਤੀ ਦਾ ਦਾਨ ਦਿੰਦਾ ਹੈ। ਪੂਰਨ ਵਾਹਿਗੁਰੂ ਪਾਪਾਂ ਤੋਂ ਰੱਖਿਆ ਕਰਨ ਵਾਲਾ ਵਧਾਤਾ ਅਕਾਲ ਪੁਰਖ। ਫਿਰ ਮਹਾਰਾਜ ਜਗਿਆਸੂ ਨੂੰ ਕੀ ਕਰਨਾ ਚਾਹੀਦਾ ਹੈ? ਹਜ਼ੂਰ ਫਰਮਾਉਂਦੇ ਹਨ, ਸਰਾਵਣੀ ਸੁਣੀਐ ਰਸਨਾ ਗਾਈਐ। ਕੰਨਾਂ ਨਾਲ ਭਾਈ ਉਸ ਪਰਮੇਸ਼ਰ ਦਾ ਨਾਮ ਸੁਣਨਾ ਚਾਹੀਦਾ, ਰਸਨਾ ਨਾਲ ਉਸ ਵਾਹਿਗੁਰੂ ਦਾ ਨਾਮ ਗਾਉਣਾ ਚਾਹੀਦਾ। ਜਿਵੇਂ ਰਹਿ ਰਾਸ ਜੀ ਦੇ ਅੰਦਰ ਆਪ ਰੋਜ਼ ਸ਼ਬਦ ਪੜ੍ਹਦੇ ਹੋ ਨਾ, ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ ਸਰਾਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਫਾਉ। ਜਿਹੜੇ ਇਹਨਾਂ ਅਵਸਥਾ ਅਨੁਸਾਰ ਆਪਣਾ ਜੀਵਨ ਬਿਤਾਉਂਦੇ ਹਨ, ਸੱਚੇ ਵਾਹਿਗੁਰੂ ਦੀ ਦਰਗਾਹ ਵਿੱਚ ਉਹਨਾਂ ਨੂੰ ਸ਼ੁਭ ਅਸਥਾਨ ਦੀ ਪ੍ਰਾਪਤੀ ਹੋ ਜਾਇਆ ਕਰਦੀ ਹੈ। ਗੁਰੂ ਗਰੀਬ ਨਿਵਾਸ ਪੰਜਵੇਂ ਪਾਤਸ਼ਾਹ ਜੀ ਫਰਮਾ ਰਹੇ ਹਨ, ਸਰਾਵਣੀ ਸੁਣੀਐ ਰਸਨਾ ਗਾਈਐ। ਭਾਈ ਕੰਨਾਂ ਨਾਲ ਉਸ ਵਾਹਿਗੁਰੂ ਪਰਮੇਸ਼ਰ ਦਾ ਸਦਾ ਸਦਾ ਨਾਮ ਸੁਣੀਐ, ਰਸਨਾ ਨਾਲ ਵਾਹਿਗੁਰੂ ਦਾ ਨਾਮ ਗਾਈਐ। ਹਿਰਦੈ ਧਿਆਈਐ ਸੋਈ, ਐਸਾ ਜਿਹੜਾ ਤਤਪਦ ਦਾ ਲਿਖਾਇਕ ਵਾਹਿਗੁਰੂ ਹੈ ਉਸ ਨੂੰ ਹਿਰਦੇ ਵਿੱਚ ਸਦਾ ਵਾਸਤੇ ਧਿਆਈਐ। 24 ਘੰਟੇ ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਉਠਤ ਬੈਠਤ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ। ਜਿਵੇਂ ਹਨੂਮਾਨ ਦੇ ਜੀਵਨ ਦਾ ਪ੍ਰਸੰਗ ਆਉਂਦਾ ਨਾ, ਕਹਿੰਦੇ ਜਿਹੜਾ ਰਾਵਣ ਦਾ ਲੜਕਾ ਮੇਘਨਾਦ, ਇਸ ਨੇ ਇੰਦਰ ਨੂੰ ਜਿੱਤ ਲਿਆ। ਦੱਸਦੇ ਆ ਜਿਹੜੀ ਇੰਦਰ ਦੇ ਕੋਲ ਮਾਲਾ ਸੀ ਜਿਹਨੂੰ ਇੰਦਰ ਪਹਿਨਦਾ ਸੀ ਨਾ, ਉਹ ਇਹ ਖੋ ਲਿਆ ਆ। ਇੰਦਰ ਨੂੰ ਜਿੱਤਣ ਕਰਕੇ ਮੇਘਨਾਥ ਦਾ ਨਾਮ ਇੰਦਰਜੀਤ ਪੈ ਗਿਆ। ਕਹਿੰਦੇ ਇਹਦੇ ਪਾਸ ਉਹ ਇੰਦਰ ਦੀ ਮਾਇਆ ਮਾਲਾ ਸੀ ਮੋਤੀਆਂ ਦੀ, ਬਹੁਤ ਸੁੰਦਰ। ਜਦੋਂ ਕਹਿੰਦੇ ਰਾਮ ਚੰਦਰ ਜੀ ਨੇ ਲੰਕਾ ਨੂੰ ਫਤਿਹ ਕੀਤਾ, ਰਾਵਣ ਕੁੰਭਕਰਨ ਮਾਰੇ, ਭਵਿਸ਼ਣ ਨੂੰ ਤਖ਼ਤ ਤੇ ਬਹਾਲਿਆ, ਭਵਿਸ਼ਣ ਨੇ ਕਿਹਾ ਜਿਹੜੀ ਦੇਵਲੋਕ ਦੀ ਚੀਜ਼ ਆ ਇਹ ਦੁਨੀਆਂ ਦੇ ਮਨੁੱਖ ਨੂੰ ਨਹੀਂ ਰੱਖਣੀ ਚਾਹੀਦੀ, ਇਹ ਵੱਡਿਆਂ ਮਹਾਂਪੁਰਖਾਂ ਕੋਲ ਜਾਣੀ ਚਾਹੀਦੀ, ਉਹਨੇ ਰਾਮ ਚੰਦਰ ਜੀ ਨੂੰ ਅਰਪ ਦਿੱਤੀ। ਰਾਮ ਚੰਦਰ ਜੀ ਨੇ ਕਿਹਾ ਕਿ ਸੀਤਾ ਨੇ ਪਤੀ ਵਰਤਾ ਧਰਮ ਨਿਭਾਇਆ, ਉਹਨਾਂ ਨੇ ਇਹ ਮਾਲਾ ਉਹਨਾਂ ਨੂੰ ਦੇ ਦਿੱਤੀ, ਵੀ ਵੇਖੀਏ ਕਿ ਇਹਨੂੰ ਸਾਡੇ ਚਰਨਾਂ ਦੀ ਪ੍ਰੀਤੀ ਜ਼ਿਆਦਾ ਆ ਜਾਂ ਮੋਤੀਆਂ ਦੀ ਪ੍ਰੀਤੀ ਜ਼ਿਆਦਾ। ਸੀਤਾ ਨੇ ਉਹ ਜਿਹੜੀ ਮਾਲਾ ਸੀ ਨਾ ਉਹ ਹਨੂਮਾਨ ਨੂੰ ਦੇ ਦਿੱਤੀ ਕਿ ਹਨੂਮਾਨ ਦੇ ਬਹਾਨੇ ਮੇਰਾ ਮਿਲਾਪ ਰਾਮ ਚੰਦਰ ਜੀ ਦੇ ਚਰਨਾਂ ਨਾਲ ਹੋਇਆ। इन्हें मेरी सहायता की थी। उन्हें माला हनुमान देती। हनुमान ने की किया, पत्थर ते राख के पत्थर ना मन के तोड़ तोड़ देख रहा। माता सीता जी कहन लगे कि तू ये की काम करता है, मैं तेन इनी कीमती माला दिती, तू मन के भन भन सिटी जाता है। कह लगे माता जी, मैं ना मणकियां च देखदा राम का नाम भी है कि अभी पत्थरे ही हन। सीधा कहती है ता पत्थर दे मोतियां दे मणके हन, तेरे हिरदे विच आएगा राम का नाम। इन्हें कहते उसे वेले अपना कालज है वो पाड़ लिया, ते अपने हिरदे विच राम 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 दिखाया। गज के बोलो सतनाम, भाव यह है जेडे गुरमुख प्यारे हिरदे च वाहिगुरु का नाम ध्यांदे हन, उन्हां दे रोम रोम विच वाहिगुरु शब्द का निवास हो जाता है। इस करके कहते हैं किन्हां दे हिरदे निवास हुंदा, जिहड़े कन्नां दा नाम सुनदे हन, रसना दा नाम गाउंदे हन। जिवें रसना नाल आपां भोजन खाने हां ना, फिर ई तो रस बन जांदा कच्चा, ते मेदे विच आ जांदा। मेदे विचों रस बन के जिगर विच चले जांदा, खून बन जांदा। जिगर तो फिर जिगर तो खून जिहड़ा है दिल नूं जांदा, दिल विच खून दे सर्कल बन जांदे, इस तरह घूमी जांदा। दिल जिहड़ा खून नाल चलदा, खून घट जा तां वी ब्लड प्रैशर हो जांदा, खून वध जा तां वी हो जांदा ब्लड दा दबा। फिर ही तो ओज बनदी आ भूरे रंग दी धातु, ये पुड़पड़ियां विच रहिंदी है। इस धातु दे विच इन्नी शक्ति आ, अखां नूं देखण दी शक्ति मिलदी है, नक नूं सूंघण दी और जबान नूं बोलण दी, बाकी शरीर दे अंगां नूं सारियां हरकतां करन दी, बुद्धि नूं अपने विचारन दी शक्ति, मन विच संकल्प दी। इह फिर सारे शरीर विच दिमाग तों इहदा संचार हुंदा। जिवें रसना नाल खाधा होया अन्न ओज बन के साडे जर्रे जर्रे शरीर विच समाया होया, इसे तरह जिहड़ा रसना दा जपया होया नाम है ना, वह भी जाके रोम रोम विच समा जांदा। गज के बोलो सतनाम, जिवें रसना दा खाधा होया भोजन पहला मेदे हिरदे च जांदा ना, इस तरह रसना दा जपया होया नाम भी हिरदे विच जांदा। जिवें हिरदे दा भोजन सारे शरीर विच खून बन के घूमदा, इस तरह हिरदे विच गया होया वाहिगुरु दा नाम भी रोम रोम विच चले जांदा। इसे करके महाराज कहना, रसना गुण गोपाल नित गायण, सांत सहज रहसमन उपजो सगले दुख पलायन। ए रसना तू अनस रात रही, तेरी प्यास ना जाए, प्यास ना जाए हुरत किता, जित चर हर रस पला ना पाए, हर रस पाए पला पीए, हर रस बहुत ना तृष्णा लागे आए। कह नानक होर अनरस बिसरे, जाहर बसा मने आए। इस करके रसना दी प्यास ताही बुझेगी जे वाहिगुरु का नाम जपेगी। बल्कि सतगुरु जी ने तो बहुत करड़े शब्द वरते हैं, नैण दिख है साध से नैण बिहालिया। जड़े अखां ना महात्मा का दर्शन नहीं करते, वो अखां बह जानिया चाहिए, फुट जानिया चाहिए, कम से कम माड़ा तो नहीं ना वेखन गिया, पराए रूप तो नहीं वेखन गिया। नैण दिख है साध से नैण बिहालिया, करन सुनही नाद करन मुंद कालिया। जड़े कान वाहिगुरु का जात नहीं सुनते, कान सिक्का ढाल के बंद कर देने चाहिए है, कम से कम निंदा सुन तो रहत रहेंगे ना। रसना जपे ना नाम तिल तिल कर कटी है। जड़ी रसना वाहिगुरु का नाम नहीं जपती, छोटी छोटी करके कट देनी चाहिए, झूठ फरेब तो बच जाएगी, लोगों झूठिया तोहमता नहीं लावेगी, किसे प्रति भैड़े शब्द नहीं वरतेगी। हर हां जा बिसरा गोबिंद राए दिनों दिन कटी है। हर हां नाम दी साले हार नू मौ पिंड विच सिख्या दिंदे हुए पांचवें पातशाह जी फरमाउंदे हन कि हे देवी, जदों वाहिगुरु परमेश्वर दा नाम ही नू भुल जांदा ना, फिर बंदे दा तप दिनों दिन खीण हो जांदा, ये घट जांदा, तप दे सिर ते उड़िया फिरदा। इस करके साहे रसना द्वारा उस वाहिगुरु का सिमरन करना चाहिदा। श्रावणी सुनी है रसना गाई है, हिरदा त्याई है सोई। हिरदे विच उस वाहिगुरु तत्पा दे लखायक नू ध्याउणा चाहिदा है। कारण कारण सव रथ सुआमी, वो वाहिगुरु माया आदत सारे कारणा नू करन विच समर्थ है। ये वाहिगुरु संसार का उपादान कारण भी आप है, ਨਵੇਂ ਪ੍ਰਧਾਨ ਕਾਰਨ ਵੀ ਆਪ ਹੈ, ਜਿਵੇਂ ਮੱਕੜੀ ਜਾਲੇ ਦਾ ਉਪਾਦਾਨ ਕਾਰਨ ਵੀ ਆਪ ਹੈ, ਨਮਿਤ ਕਾਰਨ ਵੀ ਆਪ ਹੈ, ਘੜੇ ਦਾ ਸਾਹ ਉਪਾਦਾਨ ਕਾਰਨ ਕੌਣ ਹੈ? ਮਿੱਟੀ ਔਰ ਦੰਡ ਤੇ ਚੱਕਰ, ਔਰ ਨਮਿਤ ਕਾਰਨ ਘੁਮਿਆਰ ਹੈ। ਪਰ ਸੰਸਾਰ ਦਾ ਨਮਿਤ ਕਾਰਨ ਵੀ ਵਾਹਿਗੁਰੂ ਹੈ, ਉਪਾਦਾਨ ਕਾਰਨ ਵੀ ਵਾਹਿਗੁਰੂ ਹੈ। ਹੁਣ ਕਿਸੇ ਦੁਆਰਾ ਨਹੀਂ ਬਣਾਇਆ ਸੰਸਾਰ, ਇਹ ਸੰਸਾਰ ਦੀ ਰਚਨਾ ਕਰਨ ਵਾਲਾ ਵਾਹਿਗੁਰੂ ਆਪੇ ਹੀ ਹੈ। ਇਸ ਕਰਕੇ ਬੀਓ ਪੂਛਣਾ ਮਸਰਤ ਕਰ ਅੰਤਰਾ, ਜੋ ਕਿਸ ਕਰਾ ਸੋ ਆਪੇ ਕਰਾ, ਉਹ ਆਪਣੀ ਇੱਛਾ ਨਾਲ ਸਬਕ ਕਰਦਾ, ਕਿਸੇ ਦੀ ਸਲਾਹ ਆਦਿਕ ਨਹੀਂ ਲੈਂਦਾ। ਇਸ ਕਰਕੇ ਹਜ਼ੂਰ ਕਹਿੰਦੇ ਹਨ, ਜਾਤ ਬ੍ਰਿਥਾ ਨ ਕੋਈ, ਉਹ ਸਾਰੇ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ। ਇਸ ਕਰਕੇ ਕਹਿੰਦੇ ਉਹ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ, ਜਿਹੜਾ ਵੀ ਉਹਦੇ ਦਰਬਾਰ ਵਿੱਚ ਆ ਗਿਆ ਉਹਨੂੰ ਕੋਈ ਬਿਰਥਾ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਹੁੰਦੀ ਹੈ। ਵੱਡਾ ਭਾਗ ਰਤਨ ਜਨਮ ਪਾਇਆ, ਕਹਿੰਦੇ ਜਿਹੜੀ ਭਾਈ ਤੁਹਾਨੂੰ ਮਾਨਸ ਤੇ ਮਿਲੀ ਹੈ, ਇਹ ਰਤਨ ਹੀਰੇ ਨਾਲੋਂ ਵੀ ਅਮੋਲਕ ਹੈ। ਹੀਰੇ ਦਾ ਮੁੱਲ ਦੱਸਦੇ ਸੱਤ ਬਾਦਸ਼ਾਹੀਆਂ ਹਨ, ਪਰ ਮਨੁੱਖ ਜਨਮ ਦੀ ਤਾਂ ਕੋਈ ਕੀਮਤ ਹੀ ਨਹੀਂ। ਬੰਦਾ ਨਾ ਲੱਖੀ ਨਾ ਕਰੋੜੀ, ਪਸ਼ੂ ਮਰ ਜਾਂਦਾ ਪਸ਼ੂ ਥਾਂ ਬੰਦਾ ਪਸ਼ੂ ਖਰੀਦ ਲੈਂਦਾ, ਹਾਥੀ ਥਾਂ ਹਾਥੀ ਮਿਲ ਜਾਂਦਾ, ਪਰ ਬੰਦੇ ਥਾਂ ਬੰਦਾ ਨਹੀਂ ਮਿਲਦਾ। ਬੰਦਾ 84 ਲੱਖ ਜੂਨੀ ਦਾ ਸਰਦਾਰ ਹੈ, ਇਹਦੀ ਕੋਈ ਕੀਮਤ ਨਹੀਂ ਹੈ। ਇਸ ਕਰਕੇ ਜਿਹੜਾ ਮਨੁੱਖ ਜਨਮ ਰੂਪੀ ਰਤਨ ਹੀਰੇ ਵੱਤ ਸੁੰਦਰ ਕੀਮਤ ਵਾਲਾ ਬੇਕੀਮਤ ਰਤਨ ਜਨਮ ਹੈ, ਇਹ ਵੱਡਿਆਂ ਭਾਗਾਂ ਨੇ ਤੈਂ ਪ੍ਰਾਪਤ ਕੀਤਾ ਹੈ। ਕਰੋ ਕਿਰਪਾ ਕਿਰਪਾਲਾ, ਹੇ ਕਿਰਪਾਲਾ ਕਿਰਪਾ ਕਰਨ ਵਾਲੇ ਵਾਹਿਗੁਰੂ, ਸਾਡੇ ਤੇ ਕਿਰਪਾ ਕਰੋ, ਸਾਡਾ ਮਨੁੱਖ ਜਨਮ ਸਫਲ ਹੋ ਜਾਵੇ, ਕਿਤੇ ਐਵੀਂ ਵਿਅਰਥ ਹੀ ਨਾ ਚਲੇ ਜਾਵੇ। ਸਤਿਗੁਰੂ ਜੀ ਕਹਿੰਦੇ ਹਨ, ਜੇ ਤੂੰ ਮਨੁੱਖ ਜਨਮ ਨੂੰ ਸਫਲ ਕਰਨਾ ਚਾਹੁੰਦਾ ਹੈ, ਸਾਧ ਸੰਗ ਨਾਨਕ ਗੁਣ ਗਾਵੇ, ਜਿਹੜੇ ਭਾਈ ਸਾਧ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਵਨ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਨੂੰ ਕਲਿਆਣ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਵਿੱਚ ਆ ਕੇ ਕਰਨਾ ਕੀ ਹੈ? ਸਿਮਰੈ ਸਦਾ ਗੋਪਾਲਾ, ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਆ, ਇੰਦਰੀਆਂ ਦਾ ਰੱਖਿਅਕ, ਔਰ ਕਹਿੰਦੇ ਹਨ ਸਿਮਰੈ ਸਦਾ ਗੋਪਾਲਾ, ਉਸ ਗੋਪਾਲ ਵਾਹਿਗੁਰੂ ਦਾ ਸਦਾ ਵਾਸਤੇ ਮਨਵਾਣੀ ਸਰੀਰ ਕਰਕੇ ਸਿਮਰਨ ਕਰੇ, ਅਤੇ ਸਾਧ ਸੰਗਤ ਵਿੱਚ ਆ ਕੇ ਉਸ ਅਕਾਲ ਪੁਰਖ ਦੇ ਗੁਣ ਗਾਵੇ, ਕੀਰਤਨ ਹਰ ਜਸ ਕਰੇ, ਉਹਦਾ ਜਨਮ ਸਫਲ ਹੋ ਜਾਂਦਾ ਹੈ, ਔਰ ਸੰਸਾਰਕ ਯਾਤਰਾ ਸਫਲ ਹੋ ਜਾਇਆ ਕਰਦੀ ਹੈ। ਇਹ ਸਾਧ ਸੰਗਤ ਜੀਓ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਬਖਸ਼ਿਸ਼ ਕਰਦਿਆਂ ਹੋਇਆਂ ਗੁਰਸਿੱਖ ਸਾਧ ਸੰਗਤ ਨੂੰ ਮਹਾਨ ਪਵਿੱਤਰ ਬਖਸ਼ਿਸ਼ਾਂ ਬਖਸ਼ੀਆਂ ਹਨ। ਜਿਹੜੇ ਗੁਰਮੁਖ ਪਿਆਰੇ ਇਹਨਾਂ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਵਣਗੇ, ਉਹਨਾਂ ਦਾ ਲੋਕ ਪ੍ਰਲੋਕ ਸਫਲਾ ਸਹੇਲਾ ਹੋ ਜਾਵੇਗਾ। ਕਿਉਂਕਿ ਪ੍ਰਾਤਨ ਜਿਤਨੇ ਵੀ ਗੁਰਸਿੱਖ ਸਨ, ਉਹ ਸਾਧ ਸੰਗ ਜੀ 25 ਲੱਖ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰਦੇ ਸਨ। ਜਦੋਂ 25 ਲੱਖ ਜਪਜੀ ਸਾਹਿਬ ਦਾ ਪਾਠ ਹੋ ਜਾਣਾ, ਫਿਰ ਮੂਲ ਮੰਤਰ ਗੁਰਮੰਤਰ ਆਪਣੇ ਆਪ ਹੀ ਅੰਦਰੋਂ ਚੱਲਣ ਲੱਗ ਜਾਂਦਾ ਸੀ, ਭਾਵ ਬਾਣੀ ਪੜ੍ਹ ਕੇ ਅੰਤਿਸ਼ਕਰਨ ਪਵਿੱਤਰ ਹੋ ਜਾਂਦੇ ਸਨ, ਬਿਰਤੀਆਂ ਸ਼ੁੱਧ ਹੋ ਜਾਂਦੀਆਂ ਸਨ। ਉਹਨਾਂ ਦੀ ਮਰਿਆਦਾ ਇਹ ਹੋਇਆ ਕਰਦੀ ਸੀ, ਜੇ ਤਾਂ 125 ਜਪਜੀ ਸਾਹਿਬ ਕਰਨੇ ਹਨ ਫਿਰ ਸ਼ੀਘਰ ਹੀ ਸਫਲਤਾ ਪ੍ਰਾਪਤ ਹੁੰਦੀ ਸੀ। ਸਾਲ ਦਾ ਕੋਰਸ ਕਰਨਾ, 3 ਸਾਲਾਂ ਦਾ ਕਰਨਾ, ਜਾਂ 6 ਸਾਲਾਂ ਦਾ ਕਰਨਾ, ਜਾਂ 9 ਦਾ ਕਰਨਾ, ਜਾਂ 12 ਦਾ, ਕਈ 25 ਜਪਜੀ ਕਰਕੇ ਇਸ ਤਰ੍ਹਾਂ 12 ਸਾਲਾਂ 'ਚ ਕੋਰਸ ਪੂਰਾ ਕਰਦੇ ਸਨ। ਪ੍ਰੰਤੂ ਹੈ ਲਾਭ ਇਹਦਾ ਵੀ ਵੱਡਾ, ਪਰ ਇਹਦਾ ਹੈ ਫਿਰ ਸਹਿਜ ਯੋਗ ਵਾਲੇ ਜਿਹੜੇ ਮਿਹਨਤੀ ਮਹਾਂਪੁਰਖ ਸਨ, ਬਾਬਾ ਆਤਰ ਸਿੰਘ ਸਾਹਿਬ ਜੀ ਔਰ ਬਾਬੇ ਰਾੜੇ ਵਾਲੇ, ਇਹਨਾਂ ਨੇ 125-25 ਜਪਜੀ ਸਾਹਿਬ ਭਿੰਡਰਾਂ ਵਾਲੇ ਮਹਾਂਪੁਰਖ ਇਸ ਤਰ੍ਹਾਂ ਜਾਪ ਕਰਿਆ ਕਰਦੇ ਸਨ। ਬਾਬਾ ਜਵਾਲਾ ਸਿੰਘ ਸਾਹਿਬ 15 ਸੁਖਮਣੀ ਸਾਹਿਬ, 25 ਜਪਜੀ ਸਾਹਿਬ ਅਤੇ 5 ਬਾਣੀਆਂ ਦੇ 5 ਨਿਤਨੇਮ ਰੋਜ਼ਾਨਾ। ਹੁਣ ਲੈ ਲਓ ਜਿਹਨਾਂ ਮਹਾਂਪੁਰਖਾਂ ਨੇ ਵੀ ਅਵਸਥਾ ਪ੍ਰਾਪਤ ਕੀਤੀ ਹੈ, ਜਿਹਨਾਂ ਨੂੰ ਅੱਜ ਆਪਾਂ ਬ੍ਰਹਮ ਗਿਆਨੀ ਕਹਿੰਦੇ ਹਾਂ, ਕਮਾਈ ਨਾਲ ਹੀ ਹਨ, ਕਮਾਈ ਨਾਲ ਹੀ ਵੱਡੇ ਬਣੇ ਹਨ। ਇਸ ਕਰਕੇ ਸਾਧ ਸੰਗਤ ਜੀ, ਅੱਜ ਆਪਾਂ ਕਿੰਤੂ ਪ੍ਰੰਤੂ ਵਾਸਤੇ ਦਾ ਬਹੁਤ ਸ਼ੇਰ ਹਾਂ, ਪਰ ਬਾਣੀ ਪੜ੍ਹਨ ਵੱਲੋਂ ਆਪਾਂ 0 ਹੁੰਦੇ ਜਾ ਰਹੇ। ना तड़के का जागना साढ़े पले रहा, ना बाणी का दीर्घ नितनेम रहा, ना संगत की सेवा वाला विचार रहा, ना शरदा ना भगती। पर गुरु नानक के घर किंतु परंतु करके नहीं कुछ भी मिलना, टीका टिप्पणी करने ना, जदों कुछ मिलना कमाई करके मिलना। क्योंकि गुरु घर के तिने तरीके हैं, सेवा सिमरन सतसंग, उधर है धर्म की किरत करनी, नाम जपना वंड छकना, घाल खाए किश हथों दे नानक राह पछाने से, बाणी साफ कह रही है। इस करके मैं समुची साध संगत नूं बेनती करदा कि जे तुसीं वध नहीं कर सकते नितनेम तों अलहदा, 25 जपजी साहब का नितनेम जरूर बनाओ। दास जिदण दे तुहाडे चरणां विच हाजिर होए हन, जिन्हें भी निकट वर्ती दास नाल सेवादार मिले हैं, उन्होंने प्रेरणा करके मैं जरूर बाणी पढ़न वल लाया है। जे अनपढ़ हैं तो 32 माला मूल मंत्र दियां ही कर सकते हैं। यह नियम नहीं कि बह के एक चौंकड़े करना, 24 घंटे तुसी 25 जप जी करो, करो सही 5 बाणियां सवेर दियां, 2 बाणियां शाम दियां, 40 दिन तुसी अभ्यास करके वेखो, फिर तुहानू अपने आप अनुभव होगा कि बाणी कोई रस दिंदी है कि नहीं। दवाई खाइए ना आराम पहला आ जाए, भोजन खाइए ना भुख पहला मिट जाए, पानी पीए ना प्यास पहला बुझ जाए, अमृत पीए ना ते मौत तो रात पहला हो जाइए। ये तो गल नहीं ना हो सकनी। जे किसी अवस्था नू प्राप्त करना तो उहदा इलाज करना पवेगा। तो इस करके सारी गुरसिख साध संगत नू दास बेनती करनगे, तुहाडे कारोबार च भी वाधा होवेगा, तुहाडे शरीर च तंदुरुस्ती भी आवेगी, तुहाडे चेहरे ते तेज प्रताप भी वधेगा, तुहाडा पुन भी वधेगा, तुहाडे ते महाराज की भी खुशी होवेगी, शहीदी पहरा भी तुहानू मिलेगा, तुहाडे दुख दलिद्र कलेश वह भी मिट जाणगे, झगड़े रगड़े भी खत्म हो जाणगे, दुश्मनां तों भी सुरक्षा होवेगी, घर का दलिद्र भी चुकया जाएगा, तंगाली भी दूर हो जाएगी। सारिया चीजा इस नाम चो प्राप्त हो सकदियां, पर नाम होना दुए दे थां दुआ तो नहीं ना जप सकदा, दुए दे दुआ थां भोजन तो नहीं ना खा सकदा। मेरी खाधी रोटी तुहानू नहीं मिलनी, आप दी खाधी मैनू नहीं मिलनी। आपो अपनी भुख मिटेण वास्ते हरेक नूं आपो अपना भोजन खाना पैना। इस करके बाणी जिहड़ी है इह साथ आपां नूं पढ़नी पैणी, सारिआं नूं नितनेम करने पैने हैं। अज असीं स्टेजां दे प्रचार करदे नाम जपो पर जपदे नहीं, ना दा प्रचार करन वाले जपदे हन ते ना जिन्हां नूं सुणाउंदे हन उन्हां विच इह अवस्था आउंदी है। परंतु भला तां अपना सारिआं दा होवेगा जे अमल करांगे। यह अमल यह नहीं भी कल नूं करिए जां परसों नूं, अजे ही शुरू करो। क्योंकि महाराज कहिंदे मैं बिलंब धर्म बिलंब पापं, धर्म दे काम नूं नेकी दे काम नूं कदी देरी नहीं करनी चाहीदी। बुरे काम का जे संकल्प होवे टाला कर दिओ, मन विचों बुराई निकल जावे। इस करके 24 घंटे वध तों वध नितनेम करिया करो, सिमरन करिया करो। भाई तारू सिंह का इतिहास लो, उन्हां दे केस कटण वास्ते आया नाई, मार के झजोड़ा परे सड़ दिता, फिर मिस्त्री सिंह भेजिया, केसा लैके आया, कहिंदा मेरी लाज रख लो, कहिंदा भी केस नहीं मैं कट्टण देने, गुरु की मोहर आ, खोपरी ला ला। खोपरी लहाती, केस जिले कट्टण लगे सोने दियां तारां बन गए। 21 दिन खोपरी लाउण दे बावजूद भी जप जी पढ़ी गए। हुण ला लो कि जप जी नाल उहनां दा किन्ना प्यार होएगा। बाबा नानक ने कहा ना, ये जप करते पुरख का धुरों हुआ फरमान, ये करते पुरख ने आचारिया धुरों फरमान होया, असीं आप नहीं बनाया, ये धुरों फरमान होया सानू दरगाही। ये एड्डी वड्डी शक्ति है, मंत्र है गुरसिखां दा। सो साध संगत जी फिर सूबे नूं बन्न पै गया, टोए कलां बंद हो गईआं। नवाब कपूर सिंह नूं बेनती भेजी, मैनू बचाओ, कहिंदे असीं नहीं कुछ कर सकदे, जिहदी खोपरी लई ओहे बख्शो। जिले उहनूं बेनती कीती, कहिण लगा जिहड़ा सारे चरणां दा जोड़ा ना 100 जोड़ा सिर विच सूबा मरावे ਤਾਂ ਇਹਦੀਆਂ ਕਲਾਂ ਛੁੱਟਣਗੀਆਂ। ਹੁਣ ਮਰਦਾ ਕੀ ਨਹੀਂ ਕਰਦਾ, ਡੁੱਬਦੇ ਨੂੰ ਕਹਿੰਦੇ ਤਿਨਕੇ ਦਾ ਸਹਾਰਾ, ਬੰਨ ਪਿਆ ਸੀ। ਉਸੇ ਤਾਰੂ ਸਿੰਘ ਦੇ ਜੋੜੇ ਸਿਰ ਚ ਮਰਾਉਣੇ ਪਏ ਤਾਂ ਸੂਬੇ ਦਾ ਬੰਨ ਖੁੱਲਿਆ। ਗੱਜ ਕੇ ਬੋਲੋ ਸਤਨਾਮ। ਇਹ ਹੈ ਗੁਰਮੁਖਾਂ ਦਾ ਇਤਿਹਾਸ। ਅੱਜ ਅਸੀਂ ਇਤਿਹਾਸ ਪੜ੍ਹਨੇ ਸੁਣਨੇ ਵਿਚਾਰਨੇ ਛੱਡ ਦਿੱਤੇ ਹਨ ਸ਼ਹੀਦਾਂ ਦੇ, ਤਾਂ ਹੀ ਅਸੀਂ ਸਾਧ ਸੰਗ ਜੀ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਇਸ ਕਰਕੇ ਭਾਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ ਅਤੇ ਆਪਣੀ ਜਿਹੜੀ ਕਿਰਤ ਕਰਦੇ ਹਾਂ ਇਹਨੂੰ ਸ਼ਰਾਬਾਂ ਦੇ ਦਸਵੰਧ ਚ ਨਾ ਕੱਢੋ, ਸਿਨਮ ਦੇ ਦਸਵੰਧ ਚ ਨਾ ਕੱਢੋ, ਗੁਰੂ ਦੀ ਗੋਲਕ ਦਾ ਦਸਵੰਧ ਕੱਢੋ। ਇਹਦੇ ਨਾਲ ਗੁਰੂ ਦੀਆਂ ਇਮਾਰਤਾਂ ਬਣਨ, ਗੁਰੂ ਦੇ ਲੰਗਰ ਚੱਲਣ, ਗੁਰੂ ਦੇ ਹਸਪਤਾਲ ਬਣਨ, ਔਰ ਗੁਰੂ ਘਰ ਵਿੱਚ ਸਕੂਲ ਬਣਨ, ਔਰ ਗੁਰੂ ਘਰ ਵਿੱਚ ਹੋਰ ਨੇਕੀ ਦੇ ਕੰਮ ਹੋਣ। ਕਿਉਂਕਿ ਦਸਵੰਧ ਦੀ ਮਾਇਆ ਦਸਵੰਧ ਕੱਢਦਾ ਤਾਂ ਹਰੇਕ, ਸ਼ਰਾਬ ਵਾਲਿਆਂ ਦਾ ਤਾਂ ਸਗੋਂ ਗੁਰਸਿੱਖਾਂ ਨੂੰ ਜ਼ਿਆਦਾ ਨਿਕਲਦਾ, ਪਰ ਮਾੜੇ ਪਾਸੇ ਜਾਂਦਾ, ਉਹ ਮਾਇਆ ਨਰਕ ਨੂੰ ਲੈ ਜਾਂਦੀ ਹੈ। ਤੇ ਜਿਹੜੀ ਮਾਇਆ ਗੁਰੂ ਘਰ ਵਿੱਚ ਆਉਂਦੀ ਹੈ ਉਹ ਬੰਦੇ ਨੂੰ ਸੱਚਖੰਡ ਲਿਆਉਂਦੀ ਹੈ। ਇਸ ਕਰਕੇ ਸਾਧ ਸੰਗਤ ਜੀ ਧਰਮ ਦੀ ਕਿਰਤ ਕਰਨੀ, ਉਹਦੇ ਚੋਂ ਦਸਵਾਂ ਦਸਵੰਧ ਗੁਰੂ ਦਾ ਕੱਢਣਾ, ਔਰ ਨਾਮ ਜਪਣਾ, ਵੰਡ ਛਕਣਾ, 24 ਘੰਟਿਆਂ ਚੋਂ 2.5 ਘੰਟੇ ਸਿਮਰਨ ਦਾ ਦਸਵੰਧ, 24 ਘੰਟਿਆਂ ਦਾ 2.5 ਘੰਟੇ ਦਸਵੰਧ ਬਣਦਾ, ਇਹ ਵੀ ਦਸਵੰਧ ਕੱਢਣਾ ਸਮੇਂ ਦਾ, 2.5 ਘੰਟੇ ਸਿਮਰਨ ਕਰਨਾ, 1.5 ਘੰਟਾ ਸਵੇਰੇ ਘੰਟਾ ਸ਼ਾਮ, ਤੇ ਸਵਾਸ ਸਵਾਸ ਤਾਂ ਮੰਤਰ ਛੱਡਣਾ ਹੀ ਨਹੀਂ ਨਾ ਮਹਾਰਾਜ ਦਾ, ਜਪੀ ਜਾਣਾ। ਇਹ ਸਾਧ ਜ਼ਰੂਰੀ ਬੇਨਤੀਆਂ ਹਨ, ਇਹਨਾਂ ਤੇ ਅਮਲ ਕਰਨ ਦੀ ਬਹੁਤ ਵੱਡੀ ਲੋੜ ਹੈ। ਦਾਸ ਨੂੰ ਵੀ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਅਤੇ ਆਪ ਜੀ ਨੂੰ ਵੀ ਸਮਤ ਬਖਸ਼ਿਸ਼ ਕਰਨ, ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਸੋ ਸ਼ਹੀਦ ਭਾਈ ਅਵਤਾਰ ਸਿੰਘ ਜੀ ਦੀ ਇਹ ਯਾਦ ਮਨਾਉਣ ਵਾਸਤੇ ਸ਼ਹੀਦੀ ਦਿਨ ਗੁਰਸਿੱਖ ਸਾਧ ਸੰਗਤ ਮਾਈ ਭਾਈ ਨੇ ਰਲ ਮਿਲ ਕੇ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਜਦੋਂ ਉਹਨਾਂ ਦੇ ਯਾਦ ਦੇ ਅਖੰਡ ਪਾਠ ਦੇ ਭੋਗ ਵੀ ਹਨ, ਲੰਗਰ ਦੀ ਬਾਣ ਵੀ ਹਨ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦਾ ਸੰਚਾਰ ਵੀ ਹੋਣਾ ਹੈ। ਜਿਹੜੇ ਮਾਈ ਭਾਈ ਗੁਰੂ ਕੇ ਜਹਾਜ਼ੇ ਚੜ੍ਹਨਾ ਚਾਹੁੰਦੇ ਹਨ ਉਹ ਗ੍ਰੰਥੀ ਸਿੰਘ ਜੀ ਨੂੰ ਆਪਣੇ ਨਾਮ ਨੋਟ ਕਰਾਓ। ਕੱਲ੍ਹ ਦੱਸਦੇ ਸੀ ਕਿ 20 ਦੇ ਨੇੜੇ ਨਾਮ ਆਏ ਹਨ, ਹੋਰ ਵੀ ਵੱਧ ਚੜ੍ਹ ਕੇ ਸੰਗਤਾਂ ਖੰਡੇ ਬਾਟ ਦਾ ਅੰਮ੍ਰਿਤ ਛਕੋ ਔਰ ਗੁਰੂ ਵਾਲੇ ਬਣੋ, 5 ਪਿਆਰਿਆਂ ਤੋਂ ਗੁਰੂ ਸਾਹਿਬ ਦੀ ਵਰਦੀ ਔਰ 5 ਬਾਣੀਆਂ ਔਰ ਸਾਧ ਸੰਗਤ ਨਿਤਨੇਮ ਅਤੇ ਮੂਲ ਮੰਤਰ ਗੁਰਮੰਤਰ ਦੀ ਦਾਤ ਪ੍ਰਾਪਤ ਕਰਕੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਦੀਆਂ ਆਸ਼ੀਰਵਾਦਾਂ ਪ੍ਰਾਪਤ ਕਰੋ। ਸੋ ਦਾਸ ਦੀਆਂ ਬੇਨਤੀਆਂ ਕਰਦੇ ਹੋਏ ਆਪ ਸਾਰੀਆਂ ਸੰਗਤਾਂ ਦੇ ਔਰ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਨ। ਦਾਸਾਂ ਤੋਂ ਬੇਨਤੀ ਕਰਦਿਆਂ ਹੋਇਆਂ ਕੋਈ ਭੁੱਲ ਚੁੱਕ ਅਕਾਈ ਹੋ ਗਈ ਹੋਵੇ ਖੇਮਾ ਦੇ ਜਾਚਕ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।